ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ,
ਏਕੰਕਾਰਾ ਸਤਿਗੁਰੂ
ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਣ ਸਕੈ ਮਹਿਮਾ ਜੋ ਤਿਹਾਰੇ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਅਬਹਿ ਹਕੀਕਤ ਮੈਂ ਕਹੂੰ, ਸੁਣੋ ਸੰਤ ਲਾਏ ਪ੍ਰੀਤ, ਮਨੀ ਸਿੰਘ ਜੀ ਰੱਖ ਸਿੱਖੀ ਮਹਾਂ ਸ਼ਹੀਦੀ ਲੀਤ, ਅਬਹਿ ਹਕੀਕਤ ਮੈਂ ਕਹੂੰ, ਸੁਣੋ ਸੰਤ ਲਾਏ ਪ੍ਰੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪੰਥ ਦੇ ਬਾਲੀ ਸਰਬੰਸ ਦਾਨੀ ਬਾਲੀ ਦੋ ਜਹਾਨ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਦੇ ਚਰਣਾਂ ਵਿੱਚ ਨਤਮਸਤਕ ਹੋ ਕਰਕੇ ਆਪਣੇ ਸਮੇਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਗੁਰੂ ਰੂਪ ਸਾਹ ਸੰਗਤ ਜੀਓ, ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਜੋਧੇ ਸੂਰਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਪੁਰਬ ਹੈ। ਆਪ ਸੰਗਤਾਂ ਨੂੰ ਗੁਰੂ ਜੀ ਦੇ ਅਵਤਾਰ ਪੁਰਬ ਦੀਆਂ ਬੇਅੰਤ 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 ਵਧਾਈਆਂ ਹੋਣ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਪਹਿਲੇ ਮਹਿਲ ਮਾਤਾ ਰਾਮ ਕੌਰ ਜੀ ਜਿਹੜੇ ਸੱਚਖੰਡ ਪਿਆਨਾ ਕਰ ਗਏ ਸਨ, ਅਤੇ ਸਤਿਗੁਰੂ ਜੀ ਸ਼ਾਂਤ ਬਿਰਤੀ ਵਿੱਚ ਵਰਤਦੇ ਰਹਿੰਦੇ ਸੀ, ਸਦਾ ਇੱਕ ਰਸ ਰਹਿਣਾ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਆਦਿਕ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਆਪ ਜੀ ਦੂਸਰੀ ਜਿਹੜੀ ਉਹ ਸ਼ਾਦੀ ਕਰ ਲਓ। ਸਿੱਖਾਂ ਦੇ ਬਹੁਤਾ ਕਹਿਣ 'ਤੇ ਸਤਿਗੁਰੂ ਜੀ ਨੇ ਸ਼ਾਦੀ ਕੀਤੀ, ਜੋ ਮਾਤਾ ਗੰਗਾ ਜੀ ਉਹਨਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਾਦੀ ਹੋਈ। ਇਸ ਪ੍ਰਕਾਰ ਸਮਾਂ ਬੀਤਦਾ ਗਿਆ, ਜਿਸ ਵਕਤ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ ਸੀ, ਜੋ ਸਤਿਗੁਰੂ ਜੀ ਦੇ ਵੱਡੇ ਭਾਈ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਸਨ, ਉਹ ਸਦਾ ਜਿਹੜਾ ਮੱਚਦੇ ਰਹਿੰਦੇ, ਸਤਿਗੁਰੂ ਜੀ ਨਾਲ ਵੈਰ ਭਾਵ ਰੱਖਦੇ ਅਤੇ ਗੁਰੂ ਜੀ ਨੂੰ ਬਹੁਤ ਵਾਧੂ ਘਾਟੂ ਬੋਲਦੇ ਰਹਿੰਦੇ ਸਨ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤ ਬਿਰਤੀ ਵਾਲੇ, ਕਦੀ ਮੋੜਵਾਂ ਜਵਾਬ ਨਾ ਦਿੱਤਾ, ਇੱਕ ਰਸ ਰਹਿਣਾ। ਅਖੀਰੀ ਜਿਹੜੀ ਉਹ ਭਰਾ ਦੀ ਜਿਹੜੀ ਸਿਖੋਟ ਦਾ ਹੀ ਵੇਖ ਕੇ ਸਤਿਗੁਰੂ ਜੀ ਨੇ ਗੁਰੂ ਕੀ ਬਟਾਲੀ ਵਾਸ ਕੀਤਾ ਸੀ। ਇਹ ਬਾਬਾ ਪ੍ਰਿਥੀ ਚੰਦ ਕਿਹਾ ਕਰੇ ਆਪਣੀ ਘਰਵਾਲੀ ਕਲਮੋ ਨੂੰ, ਕੋਈ ਨਹੀਂ ਕੀ ਹੋ ਗਿਆ ਜਿਹਨਾਂ ਗੱਦੀ ਲੈ ਲਈ ਗੁਰੂ ਅਰਜਨ ਦੇਵ ਜੀ ਨੇ, ਇਹਨਾਂ ਕਰਕੇ ਨਹੀਂ ਕੋਈ ਔਲਾਦ ਹੋਣੀ ਆ, ਖੀਰੇ ਮੇਰੇ ਪੁੱਤਰ ਨੇ ਵਾਰਸ ਬਣਨਾ ਗੱਦੀ ਦਾ, ਮਿਹਰਬਾਨ ਨੇ। ਇਸ ਤਰ੍ਹਾਂ ਆਸਾ ਲਾ ਕੇ ਬੈਠੇ ਹੋਏ ਸੀ ਅਤੇ ਜੋ ਬਾਬਾ ਬੁੱਢਾ ਸਾਹਿਬ ਜੀ ਸਨ, ਉਹ ਬੀੜ ਬਾਬਾ ਬੁੱਢਾ ਸਾਹਿਬ ਜੀ ਅਤੇ ਗੁਰਦੁਆਰਾ ਸਾਹਿਬ ਸਥਾਨ ਹੈ ਅੱਜ, ਇੱਥੇ ਸਿੰਘਾਂ ਸਿੱਖਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਰਿਹਾ ਕਰਦੇ, ਇੱਥੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇੱਕ ਦਿਨ ਇਹ ਆਪੋ ਵਿੱਚ ਗੱਲਾਂ ਕਰਦੇ ਸੀ ਪ੍ਰਿਥੀਆ ਚੰਦ, ਵੀ ਗੁਰੂ ਜੀ ਘਰ ਕਿਹੜਾ ਕੋਈ ਪੁੱਤਰ ਹੋਣਾ ਹੈ, ਅਖੀਰੀ ਤਾਂ ਸਾਡੇ ਪੁੱਤਰ ਨੇ ਜਿਹੜਾ ਉਹ ਬਣਨਾ ਹੈ ਗੁੱਤਾ ਗੱਦੀ ਦਾ ਮਾਲਕ। ਉਹ ਦਾਸੀ ਨੇ ਸੁਣਿਆ, ਦਾਸੀ ਨੇ ਮਾਤਾ ਗੰਗਾ ਜੀ ਨੂੰ ਕਿਹਾ, ਫਿਰ ਮਾਤਾ ਗੰਗਾ ਜੀ ਸਤਿਗੁਰੂ ਜੀ ਪਾਸ ਗਈ, ਕਿਹਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਪਣੇ ਘਰ ਸਾਹਿਬਜ਼ਾਦੇ ਨਹੀਂ ਹਨ, ਸਾਹਿਬਜ਼ਾਦਿਆਂ ਦੀ ਦਾਤ ਬਖਸ਼ੋ। ਅਤੇ ਗੁਰੂ ਜੀ ਨੇ ਆਪਣੇ ਭਗਤਾਂ ਨੂੰ ਵਡਿਆਈ ਪਹਿਲੇ ਦਿਨ ਤੋਂ ਦਿੰਦੇ ਆ ਰਹੇ ਹੈ, ਜੁੱਗਾਂ ਜੁੱਗਾਂ ਦੀ ਕਥਾ ਹੈ। ਗੁਰੂ ਜੀ ਨੇ ਕਿਹਾ ਵੀ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਵੀ, ਇਹ ਗੰਗਾ ਜੋ ਬਾਬਾ ਬੁੱਢਾ ਸਾਹਿਬ ਜੀ ਹਨ ਵਸ ਗਏ ਪਿੰਡ ਲਾਗੇ, ਉੱਥੇ ਜਾਓ ਤੁਸੀਂ ਉਹਨਾਂ ਕੋਲ, ਉਹੀ ਤੁਹਾਡੇ 'ਤੇ ਬਖਸ਼ਿਸ਼ ਕਰਨਗੇ। ਮਾਤਾ ਗੰਗਾ ਜੀ ਨੇ ਚੰਗੀ ਤਿਆਰੀ ਕਰ ਲਈ, ਬੜਾ ਸਾਜੋ ਸਮਾਨ ਲੈ ਲਿਆ ਅਤੇ ਜੋ ਗੁਰੂ ਘਰ ਦੀਆਂ ਪਾਲਕੀਆਂ ਰੱਥ ਲੈ ਕੇ ਚਲ ਗਏ, ਅਤੇ ਬੜਾ ਜਿਹੜਾ ਉਹ ਘੁੰਗਰਾਂ ਦੀ ਸ਼ੋਰ ਹੋ ਗਏ, ਜਿਹੜੇ ਘੋੜਿਆਂ ਦੇ ਗਲਾਂ ਜੀ ਪਏ ਹੋਏ ਸਨ, ਉਹ ਜਦੋਂ ਰਥਾਂ ਘੋੜਿਆਂ ਦੀ ਆਵਾਜ਼ ਆਵੇ ਅਤੇ ਬੀੜ ਬਾਬਾ ਬੁੱਢਾ ਸਾਹਿਬ ਬਿਰਾਜਮਾਨ ਸਨ, ਕਹਿੰਦੇ ਵੀ ਇਹ ਕੌਣ ਆ ਰਿਹਾ ਹੈ। ਲਾਗੋ ਕੁਝ ਸਿੱਖਾਂ ਨੇ ਕਿਹਾ, ਬਾਬਾ ਜੀ ਇਹ ਸਤਿਗੁਰੂ ਜੀ ਦੇ ਮਹਿਲ ਆ ਰਹੇ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਨਾਰਾਜ਼ਗੀ ਕੀਤੀ, ਮਾਤਾ ਜੀ ਕੋਲ ਗਏ, ਕਿਉਂਕਿ ਮਾਤਾ ਜੀ ਨੇ ਸਭ ਤਰ੍ਹਾਂ ਦਾ ਜਿਹੜੇ ਸ਼ਿੰਗਾਰ ਅਤੇ ਗਏ ਵੀ ਠਾਠ ਪਾਠ ਨਾਲ, ਜਿਸ ਕਰਕੇ ਬਾਬਾ ਜੀ ਨੂੰ ਇਹ ਨਾਰਾਜ਼ਗੀ ਹੋਈ, ਚੰਗਾ ਨਾ ਲੱਗਾ। ਉੱਥੇ ਜਾ ਕੇ ਮਾਤਾ ਜੀ ਨਮਸਕਾਰ ਕੀਤੀ, ਸਤਿਗੁਰੂ ਜੀ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਗੁਰੂ ਗਿਆਨ ਕੀ ਭਾਜੜ ਪਈ ਹੈ। ਜਦੋਂ ਇਸ ਤਰ੍ਹਾਂ ਬਚਨ ਗਏ, ਮਾਤਾ ਗੰਗਾ ਜੀ ਨਾਰਾਜ਼ ਹੋ ਕੇ ਵਾਪਸ ਆ ਗਏ। ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਵੀ ਇਹ ਗੁਰਦੇਵ, ਇਹ ਪਤੀ ਦੇਵ ਜੀ ਅਤੇ ਜਿਹਨਾਂ ਕੋਲ ਤੁਸਾਂ ਨੇ ਘੱਲਿਆ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਇਹੋ ਜਿਹੇ ਬਚਨ ਕਹਿ ਦਿੱਤੇ, ਗੁਰੂ ਗਿਆਨ ਕੀ ਭਾਜੜ ਪਈ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਗੰਗਾ, ਜਦੋਂ ਸਾਲ ਜਨਾ ਕੋਲ ਜਾਈਏ ਨਾ ਅਤੇ ਨਿਮਰਤਾ ਦੇ ਸਹਿਤ ਜਾਈਏ, ਉਹ ਸਾਦੇ ਸੁਭਾਅ ਨੂੰ ਮੰਨਦੇ ਆ, ਨਿਮਰਤਾ ਨੂੰ ਮੰਨਦੇ ਆ, ਠਾਠ ਪਾਠ ਨੂੰ ਨਹੀਂ ਮੰਨਦੇ, ਅਤੇ ਬਾਕੀ ਸੰਤਾਂ ਦੇ ਚਰਨਾਂ ਵਿੱਚ ਸਭ ਕੁਝ ਹੀ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਇਸ ਕਰਕੇ ਜੇ ਤੁਸਾਂ ਨੇ ਜਾਣਾ ਨਾ ਆਪਣੇ ਹੱਥਾਂ ਨਾਲ ਜਿਹੜਾ ਭੋਜਨ ਪ੍ਰਸ਼ਾਦਾ ਤਿਆਰ ਕਰੋ ਅਤੇ ਬੜੀ ਨਿਮਰਤਾ ਦੇ ਸਹਿਤ ਜਾਓ ਅਤੇ ਫਿਰ ਜਿਹੜਾ ਉਹਨਾਂ ਨੂੰ ਪ੍ਰਵਾਨ ਹੋਵੇਗਾ। ਮਾਤਾ ਗੰਗਾ ਜੀ ਨੇ ਉਸੇ ਤਰ੍ਹਾਂ ਕੀਤਾ, ਆਪਣੇ ਹੱਥੀਂ ਜਿਹੜੀ ਲੱਸੀ ਰਿੜਕੀ, ਮਿੱਸੇ ਪ੍ਰਸ਼ਾਦੇ ਪਕਾਏ, ਨਾਲ ਜਿਹੜਾ ਹੈ ਗੰਡਾ, ਇਸ ਤਰ੍ਹਾਂ ਜਿਹੜਾ ਸਾਜੋ ਸਮਾਨ ਲੈ ਕੇ ਮਾਤਾ ਗੰਗਾ ਜੀ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਗਏ। ਜਦੋਂ ਇਸ ਨਿਮਰਤਾ ਭਾਵ ਵਿੱਚ ਗਏ ਹੈ, ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਪ੍ਰਸ਼ਾਦਿਆਂ ਦਾ ਪ੍ਰਸ਼ਾਦੇ ਚੁੱਕੇ ਹੋਏ ਸੀ ਮਾਤਾ ਗੰਗਾ ਜੀ ਸਿਰ ਉੱਪਰ, ਉਹ ਜਿਹੜੇ ਆਪਣੇ ਹੱਥੀਂ ਉਤਾਰੇ ਹੈ। ਉਸ ਵਕਤ ਮਾਤਾ ਜੀ ਦਾ ਬੜਾ ਸਤਿਕਾਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ, ਨਾਲੇ ਦੇ ਪ੍ਰਸ਼ਾਦੇ ਛਕੇ, ਨਾਲੇ ਬਚਨ ਕਰਦੇ ਜਾਣ। ਜਦੋਂ ਗੰਡਾ ਭੰਨਿਆ ਹੈ, ਉਸ ਵਕਤ ਗੰਡਾ ਭੰਨ ਕੇ ਕਹਿੰਦੇ ਮਾਤਾ ਗੰਗਾ ਜੀ ਨੂੰ ਕਿ ਪੁੱਤਰ, ਤੁਹਾਡੇ ਘਰ ਐਸਾ ਯੋਧਾ ਹੋਵੇਗਾ ਜੋ ਜੰਗ ਦੇ ਵਿੱਚ ਵੈਰੀਆਂ ਦੇ ਸਿਰ ਭੰਨੇਗਾ, ਜਿਵੇਂ ਅਸਾਂ ਨੇ ਗੰਡਾ ਭੰਨਿਆ ਹੈ। ਉਸ ਵਕਤ ਨਿੰਮੀ ਨਿੰਮੀ ਜਿਹੜੀ ਬਾਰਿਸ਼ ਹੋ ਰਹੀ ਸੀ ਨਿੱਕੀ ਨਿੱਕੀ ਕਣੀ ਦੀ, ਕਹਿਣ ਲੱਗੇ ਜਿਵੇਂ ਬਾਰਿਸ਼ ਨਿੰਮੀ ਨਿੰਮੀ ਹੋ ਰਹੀ ਹੈ ਨਾ, ਇਸੇ ਤਰ੍ਹਾਂ ਹੀ ਤੁਹਾਡਾ ਸਪੁੱਤਰ ਜਿਹੜਾ ਹੈ ਉਹ ਨਿੰਮੀ ਨਿੰਮੀ ਪਾਣੀ ਦੀ ਜਿਹੜੀ ਵਰਖਾ ਕਰੇਗਾ। ਫਿਰ ਉਸ ਵਕਤ ਬੱਦਲ ਗਰਜੇ ਅਤੇ ਬਾਬਾ ਬੁੱਢਾ ਸਾਹਿਬ ਨੂੰ ਫਿਰ ਬਚਨ ਕਿਹਾ, ਤੁਹਾਡੇ ਪੁੱਤਰ ਐਸੇ ਹੋਣਗੇ ਉਹ ਰਣ ਤੱਤੇ ਦੇ ਵਿੱਚ ਉਹਨਾਂ ਦੇ ਜਿਹੜੇ ਨਗਾਰੇ ਧੌਂਸੇ ਉਹ ਵੱਜਣਗੇ। ਇਹਨਾਂ ਨੂੰ ਬਿਜਲੀ ਦਿਸਕੀ ਫਿਰ, ਕਿਉਂਕਿ ਨਿੱਕੀ ਨਿੱਕਣੀ ਦਾ ਮੀਂਹ ਪੈ ਰਿਹਾ ਸੀ, ਫਿਰ ਵਜਣ ਛੱਡਿਆ। ਕਹਿੰਦੇ ਤੁਹਾਡੇ ਇਸ ਪੁੱਤਰ ਦੇ ਐਸਾ ਠਾਠ ਪਾਠ ਹੋਵੇਗਾ, ਜਦੋਂ ਜੰਗ ਯੁੱਧ ਵਿੱਚ ਜਾਣਗੇ ਉੱਥੇ ਬਿਜਲੀ ਵਾਂਗ ਉਹਨਾਂ ਦੀ ਕਿਰਪਾਨਾਂ ਲਿਸ਼ਕਿਆ ਕਰਨਗੀਆਂ। ਇਹ ਜਦੋਂ ਵਜਣ ਗਏ ਹੈ, ਇਹ ਸਾਰੇ ਵਾਹਲੂ ਵਜਣ ਲੱਗ ਗਏ। ਮਾਤਾ ਜੀ ਬੜੇ ਪ੍ਰਸੰਨ ਹੋਏ, ਨਮਸਕਾਰ ਕਰਕੇ ਸਤਿਗੁਰੂ ਜੀ ਪਾਸ ਆ ਗਏ। ਇੱਥੇ ਜਿਹੜਾ ਹੈ, ਜਿਹੜਾ ਪ੍ਰਿਥੀਆ ਸੀ ਉਹ ਸਤਿਗੁਰੂ ਜੀ ਨਾਲ ਬੜਾ ਵੈਰ ਕਰਿਆ ਕਰੇ, ਅੱਗੋਂ ਬੋਲਿਆ ਕਰੇ ਵੀ ਤੁਹਾਡੇ ਘਰ ਕਿਹੜਾ ਪੁੱਤਰ ਹੋਣਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਭਰਾ ਸਾਡਾ ਤੁਸੀਂ ਵੱਡੇ ਹੋ, ਪ੍ਰਿਥੀ ਚੰਦ, ਸਾਡੇ ਨਾਲ ਤੁਸੀਂ ਵੈਰ ਨਾ ਕਰੋ, ਤੁਸੀਂ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਲੇਖਾ ਜੋਗਾ ਤੁਸੀਂ ਸਾਂਭ ਲਓ। ਗੁਰੂ ਜੀ ਛੱਡ ਕੇ ਉੱਥੇ ਸਭ ਬੋਲੇ, ਉੱਥੇ ਗੁਰੂ ਕੀ ਵਡਾਲੀ ਆ ਗਈ। ਇੱਥੇ ਆ ਕੇ ਗੁਰੂ ਜੀ 3 ਸਾਲ ਰਹੇ, ਕਿਉਂਕਿ ਬਾਬਾ ਬੁੱਢਾ ਸਾਹਿਬ ਦੇ ਬਚਨ ਪੂਰੇ ਕੀਤੇ ਵੀ ਗੁਰੂ ਕਹਿਣ ਕੀ ਭਾਜੜ ਪਈ ਹੈ। ਉਹ ਜਿਹੜਾ ਬਚਨ ਕੀਤਾ ਸੀ ਨਾ, ਉਹ ਬਚਨ ਪੂਰਾ ਕਰਨ ਵਾਸਤੇ 3 ਸਾਲ ਮਹਾਰਾਜ ਜੀ ਇੱਥੇ ਰਹੇ ਗੁਰੂ ਦੀ ਵਡਾਲੀ। ਇੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ, ਜੋ ਬਿਕਰਮੀ ਸੰਮਤ 1652 ਹਾੜਵਦੀ ਏਕਮ ਦਿਨ ਐਤਵਾਰ ਸੀ, ਪੁੰਨਿਆ ਦੀ ਰਾਤ ਸੀ, 6 ਜੂਨ 1595 ਈਸਵੀ। ਪੋਖ ਉਸ ਵਕਤ 76 ਸੀ, 27 ਨਛੱਤਰਾਂ ਦੇ ਵਿੱਚੋਂ 21 ਹਾੜ ਸੀ। ਉਸ ਦਿਨ ਜੋ ਅੱਜ ਦਾ ਦਿਨ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੀ 6ਵੀਂ ਜੋਤ ਹੈ ਉਸ ਨੂੰ ਧਾਰਨ ਕਰਨ ਦੇ ਵਾਸਤੇ, ਮਾਤਾ ਗੰਗਾ ਜੀ ਦੀ ਭੁੱਖ ਨੂੰ ਭਾਗ ਲਾਉਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਉਹ ਅੱਜ ਦਾ ਸਾਧ ਸੰਗਤ ਜੀ ਦਿਹਾੜਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬੜਾ ਜਿਹੜਾ ਲੰਮੇਰਾ ਇਤਿਹਾਸ ਹੈ। ਸੂਖਮ ਤੌਰ 'ਤੇ ਜੋ ਬਾਲ ਅਵਸਥਾ ਦੀ ਸਾਖੀ ਜਿਵੇਂ ਆਉਂਦੀ ਹੈ, ਕਿਉਂਕਿ ਪ੍ਰਿਥੀਏ ਨੇ ਬੜੇ ਸਤਿਗੁਰੂ ਜੀ ਨਾਲ ਵੈਰ ਕੀਤੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਰਨ ਲਈ ਬੜੇ ਜਿਹੜੇ ਯਤਨ ਕੀਤੇ। ਇੱਕ ਵਾਰ ਦਾਈ ਨੂੰ ਭੇਜਿਆ ਅਸਥਨ 'ਤੇ ਜ਼ਹਿਰ ਲਵਾ ਕੇ। ਉਸ ਵਕਤ ਵੀ ਸਤਿਗੁਰੂ ਜੀ ਨੇ ਜਿਹੜਾ ਸੀ ਉਹ ਦਾਈ ਦਾ ਆਧਾਰ ਕੀਤਾ, ਗੁਰੂ ਜੀ ਨੂੰ ਕੁਝ ਨਹੀਂ ਹੋਇਆ। ਇੱਕ ਵਾਰ ਜਿਹੜਾ ਹੈਗਾ ਸੀ ਸੱਪ ਛੱਡਣ ਵਾਲਾ ਯੋਗੀ ਸਪੇਰਾ, ਉਹਨੂੰ ਸੱਪ ਛੱਡਣ ਲਈ ਗਿਆ। ਸਤਿਗੁਰੂ ਜੀ ਨੇ ਉਹ ਸੱਪ ਦੀ ਸਰੀਰ ਜਿਹੜੀ ਮਰੋੜ ਕੇ ਸੁੱਟ ਦਿੱਤੀ, ਉਹ ਸੱਪ ਦਾ ਆਧਾਰ ਕੀਤਾ। ਇੱਕ ਵਾਰ ਫਿਰ ਜਿਹਨੂੰ ਭੇਜਿਆ, ਇਹ ਬ੍ਰਾਹਮਣ ਸੀ, ਬਾਲ ਖਿਡਾਵਾ ਸੀ ਗੁਰੂ ਜੀ ਦਾ, ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖਿਡਾਇਆ ਕਰੇ। ਅਤੇ ਇੱਕ ਦਿਨ ਇਹ ਪ੍ਰਿਥੀਆ ਜਿਹੜਾ ਜਾ ਕੇ ਮਿਲਿਆ, ਇਹਨੇ 500 ਰੁਪਏ ਦਾ ਲਾਲਚ ਦੇ ਕੇ ਕਿਹਾ ਵੀ ਤੂੰ ਹਰਗੋਬਿੰਦ ਨੂੰ ਤੂੰ ਛਕਣਾ ਛਕਾਉਂਦਾ ਹੈ, ਅਤੇ ਅੱਜ ਤੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਉਹਨਾਂ ਨੂੰ ਖਵਾ ਦੇ। ਉਸ ਵਕਤ ਇਹ ਬ੍ਰਾਹਮਣ ਨੂੰ ਜੋ 500 ਰੁਪਏ ਦਾ ਲਾਲਚ ਦਿੱਤਾ, ਇਹ ਮੰਨ ਗਿਆ। ਇਹਨੇ ਦਹੀਂ ਵਿੱਚ ਜ਼ਹਿਰ ਘੋਲ ਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੁੱਕ ਕਰਕੇ ਉੱਪਰ ਮਹਿਲਾਂ 'ਚ ਲੈ ਗਿਆ, ਉੱਥੇ ਗੁਰੂ ਜੀ ਨੂੰ ਇਹ ਦਹੀਂ ਖਵਾਵੇ। ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਹਾਇਤ ਬਾਲ ਅਵਸਥਾ ਵਿੱਚ, ਪਰ ਹੈ ਪਰਮੇਸ਼ਰ ਦਾ ਰੂਪ, ਅਤੇ ਗੁਰੂ ਜੀ ਨੂੰ ਜਿਹੜਾ ਸਭ ਗਿਆਨ ਸੀ, ਮਹਾਰਾਜ ਜੀ ਉਹ ਦਹੀਂ ਛਕਣ। ਇਹਨੇ ਬ੍ਰਾਹਮਣ ਨੇ ਧੱਕੇ ਨਾਲ ਸਤਿਗੁਰੂ ਜੀ ਦਾ ਮੂੰਹ ਟੱਡ ਕੇ ਮੁੱਖ ਖੋਲ੍ਹ ਕੇ ਦੇ ਪਾਉਣ ਲੱਗਾ। ਜਦੋਂ ਮੁੱਖ ਨੇ ਇਹਨੇ ਖੋਲ੍ਹਿਆ ਹੈ, ਧੱਕੇ ਨਾਲ ਖੋਲ੍ਹਣ ਲੱਗਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣ ਬੁੱਝ ਕੇ ਚੀਕ ਮਾਰੀ ਉੱਚੀ ਨਾਲ। ਉਸ ਵਕਤ ਮਾਤਾ ਗੰਗਾ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਅੱਜ ਤੱਕ ਸਾਡੇ ਸਾਹਿਬਜ਼ਾਦਿਆਂ ਨੇ ਕਦੀ ਚੀਕ ਨਹੀਂ ਮਾਰੀ ਹੈ, ਅੱਜ ਇਹ ਕੀ ਕਾਰਨ ਹੋਇਆ ਹੈ। ਗੁਰੂ ਜੀ ਨੇ ਕਿਹਾ ਵੀ ਆਪਣੇ ਦਾਸ ਇਸ ਕੋਲ, ਉਹ ਦਾਸ ਨੂੰ ਕਿਹਾ ਵੀ ਬੁਲਾ ਕੇ ਲਓ ਸਾਹਿਬਜ਼ਾਦਿਆਂ ਨੂੰ। ਉਹ ਦਾਸ ਨੇ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੁੱਕ ਕੇ ਲਿਆਂਦਾ, ਅਤੇ ਨਾਲ ਹੀ ਇਹ ਬ੍ਰਾਹਮਣ ਆ ਗਿਆ। ਉਸ ਵਕਤ ਗੁਰੂ ਜੀ ਕਹਿਣ ਲੱਗੇ ਕਿ ਹਰਗੋਬਿੰਦ ਜੀ, ਤੁਸੀਂ ਇਹ ਦਹੀਂ ਕਿਉਂ ਨਹੀਂ ਛਕਦੇ ਹੋ? ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਮੈਂ ਦਹੀਂ ਛਕਾ ਰਿਹਾ, ਛਕਦੇ ਨਹੀਂ ਹੈ, ਅਤੇ ਇਹਨਾਂ ਨੂੰ ਮੈਂ ਛਕਾ ਰਿਹਾ ਸੀ, ਅਗੁਰ ਹੁੰਦੇ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਪੁੱਤਰ, ਕਿਉਂ ਨਹੀਂ ਦਹੀਂ ਛਕਦੇ ਹੋ? ਗੋਦੀ ਵਿੱਚ ਚੁੱਕਿਆ ਹੈ, ਨਾਲ ਦਹੀਂ ਦਾ ਬਾਟਾ ਫੜ ਲਿਆ ਹੈ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਭਗਤਾਂ ਦੀ ਅਤੇ ਗੁਰੂਆਂ ਦੀ ਰੀਤੀ ਹੁੰਦੀ ਹੈ, ਉਹ ਰੀਤੀ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਚਪਨ ਵਿੱਚ ਸਨ, ਪਰ ਇਸ਼ਾਰੇ ਨਾਲ ਸਮਝਾਇਆ ਵੀ ਮਹਾਰਾਜ ਦੇਹ ਚੰਗਾ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਸ ਵਕਤ ਸਮਝ ਕਰਕੇ ਗੁਰੂ ਜੀ ਦੇ ਪਲੰਘੇ ਥੱਲੇ ਕੁੱਤਾ ਸੀ ਇੱਕ ਮਦਰੇ ਕੱਦ ਦਾ ਪਿਸਤਾ ਨਾਮੀ, ਉਹ ਕੁੱਤਾ ਜਿਹੜਾ ਸੀ ਉਹ ਮੰਜੇ ਪਲੰਘ ਤੋਂ ਥੱਲਿਓ ਨਿਕਲ ਕੇ ਬਾਹਰ ਆਇਆ। ਉਹ ਜਿਹੜਾ ਦਹੀਂ ਸੀ ਉਹ ਕੁੱਤੇ ਦੇ ਜਿਹੜਾ ਹੈ ਬਰਤਨ ਦੇ ਵਿੱਚ ਪਵਾ ਦਿੱਤਾ। ਉਸ ਵਕਤ ਗੁਰੂ ਜੀ ਨੇ ਉਹ ਕੁੱਤੇ ਵੱਲ ਇਸ਼ਾਰਾ ਕੀਤਾ ਵੀ ਤੂੰ ਦਹੀਂ ਛਕ ਲਾ। ਉਹ ਜਿਹੜਾ ਕੁੱਤਾ ਸੀ ਉਹ ਦਹੀਂ ਛਕੇ ਨਾ, ਕਿਉਂਕਿ ਗੁਰੂ ਦੇ ਘਰ ਦੇ ਕੁੱਕਰਾਂ ਦੀ ਕਰਾਮਾਤਾ ਹੈ। ਉਸ ਵਕਤ ਗੁਰੂ ਜੀ ਨੇ ਇਸ਼ਾਰਾ ਕੀਤਾ ਵੀ ਤੂੰ ਦਹੀਂ ਛਕ ਲਿਆ, ਕੋਈ ਤੇਰਾ ਕਰ ਦਾਂਗੇ ਉਧਾਰ। ਇਹ ਕੁੱਤੇ ਨੇ ਗੁਰੂ ਜੀ ਦੀ ਆਗਿਆ ਮੰਨ ਕੇ ਦਹੀਂ ਛਕ ਲਿਆ ਬਰਤਨ 'ਚੋਂ। ਇੰਨੀ ਜ਼ਹਿਰ ਚੜੀ ਦੀ ਪੂਛ ਖੜੀ ਹੋ ਗਈ, ਉਸੇ ਵੇਲੇ ਅੱਖਾਂ ਇੰਨੀਆਂ ਲਾਲ ਹੋ ਗਈਆਂ, ਕਾਨੇ ਦੇ ਖੜੇ ਹੋ ਗਏ, ਚੈਨ ਨਾ ਆਵੇ, ਕੁੱਤਾ ਕਦੀ ਅੰਦਰ ਕਦੀ ਬਾਹਰ। ਉਸ ਵਕਤ ਥੋੜ੍ਹੇ ਸਮੇਂ ਬਾਅਦ ਹੀ ਕੁੱਤਾ ਜਿਹੜਾ ਉੱਥੇ ਮਰ ਗਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਬ੍ਰਾਹਮਣ ਨੂੰ, ਬ੍ਰਾਹਮਣ ਹੇ ਦੁਸ਼ਟ ਬ੍ਰਾਹਮਣ, ਇਹ ਕਿ ਤੂੰ ਕਰਨ ਲੱਗਾ ਸਹਿਣ। ਉਸ ਵਕਤ ਇਹ ਬ੍ਰਾਹਮਣ ਨੂੰ ਜਿਹੜਾ ਗੁਰੂ ਜੀ ਨੇ ਇਸ ਤਰ੍ਹਾਂ ਬਚਨ ਕਿਹਾ, ਇਹ ਬ੍ਰਾਹਮਣ ਦੇ ਪੇਟ 'ਚੋਂ ਉਸੇ ਵੇਲੇ ਸੂਲ ਉੱਠਿਆ ਬੜਾ ਜ਼ੋਰ ਦੇ ਨਾਲ, ਇਹਦੀ ਉੱਥੇ ਮੌਤ ਹੋ ਗਈ। ਜਦੋਂ ਇਹਦੀ ਮੌਤ ਹੋ ਗਈ, ਗੁਰੂ ਜੀ ਨੇ ਉਸ ਵਕਤ ਸ਼ਬਦ ਉਚਾਰਿਆ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਇਹ ਸਾਹਿਬਜ਼ਾਦੇ ਨੂੰ ਤਿਲ ਜਿੰਨਾ ਵੀ ਕੁਝ ਨੁਕਸਾਨ ਨਹੀਂ ਹੋਇਆ ਹੈ, ਅਤੇ ਹਰੀ ਜਨ ਪਰਮੇਸ਼ਰ ਪਾਰ ਬ੍ਰਹਮ ਦਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਰੱਖ ਲਿਆ ਹੈ। ਜਦੋਂ ਇਹ ਬ੍ਰਾਹਮਣ ਮਰ ਗਿਆ, ਮਾਤਾ ਗੰਗਾ ਜੀ ਬੜੇ ਚਿੰਤਤ ਹੋਏ, ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ, ਇਹ ਜੇ ਬ੍ਰਾਹਮਣ ਮਰ ਗਿਆ ਤਾਂ ਇਹਦੇ ਅਨਰਥ ਹੋ ਜੂ, ਲੋਕ ਕਹਿਣਗੇ ਗੁਰੂ ਘਰ ਬ੍ਰਾਹਮਣ ਰਹਿੰਦਾ ਤਾਂ ਉਹਨੂੰ ਇੰਨਾ ਮਾਰ ਦਿੱਤਾ ਹੈ, ਆਪ ਜੀ ਕਿਰਪਾ ਕਰੋ ਇਹਨੂੰ ਜੀਵਿਤ ਕਰੋ। ਜੇ ਜੀਵਿਤ ਨਾ ਕੀਤਾ ਲੋਕਾਂ ਵਿੱਚ ਹਾਹਾਕਾਰ ਮੱਚ ਜਾਏਗੀ ਵੀ ਬ੍ਰਾਹਮਣ ਨੂੰ ਖਤਮ ਕਰ ਦਿੱਤਾ ਇਹਨਾਂ, ਨਾਲੇ ਪਤਾ ਲੱਗ ਜਾਵੇਗਾ ਵੀ ਇਹ ਕਰਤੂਤ ਕਿਹਦੀ ਹੈ। ਉਸ ਵਕਤ ਬਹੁਤੀਆਂ ਬੇਨਤੀਆਂ ਕਰਨੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਬ੍ਰਾਹਮਣ ਨੂੰ ਜਿਹੜਾ ਹੈ ਚਰਨ ਛੁਆ ਕੇ ਜੀਵਿਤ ਕੀਤਾ। ਜੋ ਜੀਵਿਤ ਕੀਤਾ ਉਹ ਪੁੱਛਿਆ ਵੀ ਦੱਸ ਇਹ ਕਿਹਦੀ ਕਰਤੂਤ ਹੈ। ਇਹਨੇ ਦੱਸਿਆ ਵੀ ਪ੍ਰਿਥੀ ਹੈ ਜਿਹੜਾ ਹੈ ਆਪ ਜੀ ਦਾ ਭਰਾਤਾ ਵੱਡਾ, ਉਹਨੇ ਮੈਨੂੰ 500 ਰੁਪਈਆ ਦਿੱਤਾ ਸੀ ਸਾਹਿਬਜ਼ਾਦੇ ਨੂੰ ਦਹੀਂ ਜ਼ਹਿਰ ਵਿੱਚ ਪਾ ਕੇ ਦੇਣ ਲਈ। ਇਹਦਾ ਪਾਜ ਉਗੜ ਗਿਆ ਪ੍ਰਿਥੀਏ ਦਾ, ਇਹ ਪ੍ਰਿਥੀਆ ਉਸ ਵਕਤ ਫਿਰ ਰੌਲਾ ਲਾਉਣ ਪਾਉਣ ਲੱਗ ਪਿਆ, ਬੁਰਾ ਭਲਾ ਕਹਿਣ ਲੱਗਾ ਮੇਰਾ ਝੂਠਾ ਨਾ ਲਾਉਂਦੇ ਹੋ, ਤੁਸੀਂ ਮੇਰੇ ਨਾਲ ਅੱਗੇ ਧੋਖਾ ਕੀਤਾ ਫਿਰ ਧੋਖਾ ਕਰਦੇ ਹੋ। ਇਸ ਤਰ੍ਹਾਂ ਬੋਲਦਾ ਬੋਲਦਾ ਅੰਮ੍ਰਿਤਸਰੋਂ ਨਿਕਲ ਗਿਆ, ਫਿਰ ਮੁੜ ਵਾਪਸ ਨਹੀਂ ਆਇਆ ਹੈ। ਉਦੋਂ ਇਹ ਸ਼ਬਦ ਉਚਾਰਿਆ, ਫਿਰ ਗੁਰੂ ਜੀ ਨੇ ਉਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਕਰਦੇ ਹੋਏ ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ, ਹੇ ਪਰਮੇਸ਼ੁਰ ਤੇਰਾ ਨਾਮ ਜਿਹੜਾ ਹੈ ਨਾ ਖੂਬ ਖੂਬ ਬੜਾ ਚੰਗਾ ਹੈ, ਬੜਾ ਚੰਗਾ ਮਹਾਨ ਹੈ। ਹੇ ਭਰਾ ਸਾਡੇ ਝੂਠ 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 ਦੁਨੀ ਗੁਮਾਨ, ਇਹ ਜਿਹੜਾ ਦੁਨੀਆਂ ਦੇ ਰਹਿ ਕੇ ਹੰਕਾਰ ਕਰਨਾ ਤਾਂ ਝੂਠਾ ਹੀ ਹੈ, ਦੁਨੀਆਂ ਦੇ ਪੈਸੇ ਮਾਇਆ ਵਾਸਤੇ ਜਿਹੜਾ ਦੂਜੇ ਦਾ ਨੁਕਸਾਨ ਕਰਨਾ ਵੀ ਝੂਠਾ ਹੀ ਹੈ। ਇਹ ਗੁਰੂ ਜੀ ਨੇ ਉਪਦੇਸ਼ ਉਚਾਰਨ ਕੀਤਾ। ਇਸ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਦੇ ਦਿਨ ਸਾਧ ਸੰਗਤ ਜੀ ਪ੍ਰਕਾਸ਼ ਹੋਇਆ ਹੈ, ਜੋ ਸਤਿਗੁਰੂ ਜੀ ਦੇ ਤਿੰਨ ਸ਼ਾਦੀਆਂ ਹੋਈਆਂ ਸਨ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਜੀ, ਅਤੇ ਚੌਥੇ ਸਤਿਗੁਰੂ ਜੀ ਦੇ ਸੇਵਾਦਾਰ ਨੇ ਮਾਤਾ ਕੌਲਾਂ ਜੀ, ਅਤੇ ਗੁਰੂ ਜੀ ਦੇ ਛੇ ਜਿਹੜੇ ਹੈ ਇੱਕ ਸਪੁੱਤਰੀ, ਪੰਜ ਸਪੁੱਤਰ ਹੋਏ, ਬੀਬੀ ਵੀਰੋ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜ ਮੱਲ, ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ, ਅਤੇ ਗੁਰੂ ਜੀ ਦੇ ਆਪਣੇ ਜੀਵਨ ਵਿੱਚ ਰਹਿੰਦਿਆਂ ਚਾਰ ਜੰਗਾਂ ਜਿਹੜੀਆਂ ਕੀਤੀਆਂ, ਸਤਿਗੁਰੂ ਜੀ ਚੌਵਾਂ ਜੰਗਾਂ ਵਿੱਚ ਜਿੱਤ ਹੋਈ ਗੁਰੂ ਮਹਾਰਾਜ ਜੀ ਦੀ। ਜਿਹੜੀ ਕਰਤਾਰਪੁਰ ਵਿੱਚ ਜੰਗ ਕੀਤੀ, ਉਸੇ ਜੰਗ ਦੇ ਵਿੱਚ ਹੀ ਸਤਿਗੁਰੂ ਜੀ ਨਾਲ ਜੋ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੇ ਵੀ ਜੰਗ ਕੀਤੀ। ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 52 ਰਾਜਿਆਂ ਨੂੰ ਛੁਡਾਇਆ। ਇਸ ਪ੍ਰਕਾਰ ਗੁਰੂ ਜੀ ਨੇ ਜਿਹੜੀ ਜੀਵਨ ਅਵਸਥਾ ਬਿਤਾਈ, 43 ਸਾਲ ਦੇ ਲਗਭਗ 33 ਸਾਲ ਗੁਰੂ ਜੀ ਗੁਰਦਾ ਗੱਦੀ ਦੇ ਰਹੇ। ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਹੀ ਜੀਵਾਂ ਦਾ ਜਿਹੜਾ ਆਧਾਰ ਕੀਤਾ, ਜਿਵੇਂ ਉਹ ਵਿਦਵਾਨਾਂ ਦਾ ਕਥਨ ਹੈ, ਕਈ ਵਾਰ ਸੁਣਿਆ ਕਿ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ, कि तारे गिने जात है, तारे दे गिने जा सकते हैं, शक्ति सिद्धि नाल जिहड़े आकाश विच है ना तारे गिने जात है, पर जो गुरु हरगोबिंद साहिब महाराज ने तार दिते ना जीव वह नहीं कभी गिने जा सकते। इन्हें जीवन का आधार किया जो गुरु जी सूरमे महावीर निर्म जिहड़े मन दे भी नरम ब्रह्म ज्ञान संयुक्त अपने सिखां दीआं भावना पूरियां करन वाले, जिवें भाई गुरदास जी दा बचन है, पंज प्याले पंज पीर छठम पीर बैठा गुर भारी, अर्जन काया पलट कै मूर्ख मूर्त हर गोबिंद सवारी, चली पीड़ी सोटियां रूप दिखावन वारो वारी, दल भंजन गुर सूरमा वड जोधा बहु पर उपकारी। जो सतगुरु जी पर पर उपकारी भी बड़े सन, परायां दा उत्ते उपकार करन वाले भी बड़े सन, दला जिहड़े दुष्ट लोग है उन्हां दे दलां नूं भन्नण वाले दल भंजन गुर सूरमा गुरु सूरमे वड जोधा बड़े जोधे ते बहुत ही पर उपकारी। ऐसे गुरु हरगोबिंद साहिब महाराज जी का अज प्रकाश पुरब है। साध संगत जी, आप संगतान गुरु जी के प्रकाश पुरब दियां बेअंत 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 वधाइयां होण। गुरु महाराज कृपा करन सानू नाम बाणी सिमरन भगती बख्शन, जिस करके साडा लोक सुखी अबर लोक सुहेले हो सके। सो साध संगत जी, गुरु जी के प्रकाश दिहाड़े की कथा करते समय अनेक प्रकार दी भुलां गलतियां होईयां बख्श लैणा। हुण जो आपां रोजाना दी कथा करदे श्री गुरबंध प्रकाश दी, उस कथा दा जिहड़ा है रहिंदे समय विच आपां कथन करिए। जिवें भाई मणि सिंह जी दी साखी आपां आरंभ कल कीती सी, उन्हूं मोढे तों दोहराउण वास्ते क्योंकि कल दो चार पौड़ियां होईयां सन, दोबारा तो प्रसंग आपां अज आरंभ करना है। बस सरवण करिए, सरवण करन तों पहलां गुरु महाराज चरणा विच नवाओ शीश ते बोलो जी सतनाम
श्री वाहेगुरु साहिब जी,
सतनाम श्री वाहेगुरु साहिब जी,
सतनाम श्री वाहेगुरु साहिब जी, दोहरा अबह हकीकत मैं कहूँ, सुनो संत लाए प्रीत।
सतगुरु जी की साजी निवाजी, गुरु खालसा गुरु रूप साध संगत जीओ, जो धन धन श्री गुरु गोबिंद सिंह महाराज जी ने जो खालसा पंथ खंडे की धार विचो पैदा किया, तो जिहड़े सूरमिया ने गुरु जी की सिक्खी सिदक दे पूरे रेंदे हुए अपना जीवन जिहड़ा गुरु के चरणों में लाया, उन्हां दे प्रसंग आप जी सरवण कर रहे हो। जिवें भाई नवाब कपूर सिंह जी, उन्होंने नवाबी मिली, ये बड़ी वड्डी गल सी क्योंकि कोई किसी राज नहीं दिंदा है, कोई किसी को राज ना दे है, जो लै है निज बल से लै है, कोई किसी राज नहीं दिंदा है, ये तो जोर होवे अपना तो फिर ही मिलता है। हुण सिफारिश ना होवे तो कोई किसी चपड़ासी भी नहीं रखता है, जिफारिश हो पता लगे भी ये मगर वाहवा हाथ है किसी का, तो फिर जाके पौधा कोई पदवी कोई नौकरी चाकरी मिलती है। इधरों खालस का तो तेज तप प्रताप सी, जिस करके खालस ने अपनी युद्ध के नाल हिम्मत दिखाई, तो इन्हों हथ जोड़ के जोड़ा अहदा देना पाया। भाई नवाब कपूर सिंह जी ने नवाबी दिती, जो बुढ़ा दर के तीसरे जहेदार होए। इस प्रकार गुरु महाराज के जिहड़े महान महान सिख भाई दरबारा सिंह दीवान बाबा दीप सिंह जी, शहीद भाई मणि सिंह, भाई नवाब कपूर सिंह, हरि सिंह लांगरी, बुढ़ा सिंह देसी इत्यादिक जिहड़े मुखी मुखी सिख सी, इन्हां दी अगवाई हेठ गुरु घर के स्थानां दी सेवा चलदी, क्योंकि जे आगू चंगे होण सारे काम चंगे हुंदे है। इन्हां दी निगरानी हेठ ही सेवा चलदी, जिस करके खालसा पंथ बड़ा आनंद प्रसन्न सी। इस प्रकार सतसंग जी, भाई मणि सिंह जो सन, जो हैड ग्रंथी श्री हरिमंदर साहब दे जिन्हां का तीसरा नंबर है, ਪਹਿਲੇ ਬਾਬਾ ਬੁੱਢਾ ਸਾਹਿਬ ਜੀ ਅਤੇ ਦੂਜੇ ਭਾਈ ਗੁਰਦਾਸ ਜੀ ਹੋਏ ਅਤੇ ਤੀਜੇ ਜਿਹੜੇ ਉਹ ਭਾਈ ਮਣੀ ਸਿੰਘ ਜੀ ਹੋਏ। ਕਿਉਂਕਿ ਵਿੱਚੋਂ ਸਵਾ ਕੁ ਸੌ ਸਾਲ ਜਿਹੜਾ ਸੀ ਉਹ ਮੀਣਿਆਂ ਨੇ ਗੁਰੂ ਘਰ ਦੀ ਸੇਵਾ ਕੀਤੀ, ਜੋ ਬਾਬਾ ਪ੍ਰਿਥੀ ਚੰਦ ਦੇ ਅੰਸ਼ ਬੰਸ਼ ਵਿੱਚੋਂ ਅੱਗੇ ਤੋਂ ਅੱਗੇ ਸਨ। ਭਾਈ ਮਣੀ ਸਿੰਘ ਜੀ ਦਾ ਪਿਛੋਕੜ ਜਿਹੜਾ ਜੀਵਨ ਹੈ ਉਹਦੇ ਬੜੇ ਕਵੀਆਂ ਨੇ ਲਿਖਿਆ ਹੋਇਆ ਹੈ। ਗਿਆਨੀ ਗਿਆਨ ਸਿੰਘ ਜੀ ਨੇ ਵੱਖਰਾ ਲਿਖਿਆ ਹੈ, ਭਾਈ ਕਾਹਨ ਸਿੰਘ ਨਾਭਾ ਨੇ ਮਾਨਕੁਸ਼ ਵਿੱਚ ਵੱਖਰਾ ਦੱਸਿਆ ਹੈ, ਪਰ ਇਹਨਾਂ ਦਾ ਜਿਹੜਾ ਸੰਪੂਰਨ ਜੀਵਨ ਹੈ ਜੇ ਜੀਵਨ ਵੱਲ ਚੰਗੀ ਤਰ੍ਹਾਂ ਝਾਤੀ ਮਾਰੀਏ ਅਤੇ ਜੇ ਜੀਵਨ ਦੇ ਕੌਤਕ ਵੇਖੀਏ ਅਤੇ ਬਹੁਤ ਮਹਾਨ ਕੀਤੇ ਹੈ, ਉਹ ਜਿਹੜੀ ਸਾਰੀ ਕਥਾ ਹੈ ਉਹ ਸ਼ਹੀਦ ਬਿਲਾਸ ਭਾਈ ਮਣੀ ਸਿੰਘ ਜੀ ਜੋ ਕਿ ਭਾਈ ਸੇਵਾ ਸਿੰਘ ਜੀ ਨੇ ਗ੍ਰੰਥ ਲਿਖਿਆ ਹੈ, 100-200 ਸਾਲ ਪੁਰਾਣਾ ਗ੍ਰੰਥ ਹੈ ਇਹ, ਉਹਦੇ ਵਿੱਚ ਭਾਈ ਮਣੀ ਸਿੰਘ ਜੀ ਜੀਵਨ ਕੌਤਕਾਂ ਦੀ ਜਿਹੜੀ ਕਥਾ ਹੈ ਉਹ ਸਾਰੀ ਉਹਦੇ ਵਿੱਚ ਚੰਗੀ ਤਰ੍ਹਾਂ ਲਿਖੀ ਹੋਈ ਹੈ। ਬਾਕੀ ਕਿਤੋਂ ਇੰਨੀ ਕਥਾ ਨਹੀਂ ਮਿਲਣੀ ਜਿੰਨੀ ਉਹਦੇ ਵਿੱਚੋਂ ਮਿਲਣੀ ਹੈ। ਭਾਈ ਮਣੀ ਸਿੰਘ ਜੀ ਦਾ ਪਿਛੋਕੜ ਰਾਜਪੂਤ ਘਰਾਣੇ ਵਿੱਚੋਂ ਇੱਕ ਸਾਂਤਲ ਨਾਮ ਦਾ ਮਹਾਰਾਜਾ ਹੋਇਆ ਹੈ ਜੈਸਲਮੇਰ ਦਾ, ਜੋ ਰਾਜਸਥਾਨ ਵਿੱਚ ਇਹ ਚੰਦਰਵੰਸ਼ੀ ਭਾਰਤਵਾਜੀ ਪਵਾਰ ਗੋਦ ਦਾ ਸਾਂਤਲ ਰਾਜਾ ਜੈਸਲਮੇਰ ਦਾ ਜਦੋਂ 15ਵੀਂ ਸਦੀ ਵਿੱਚ ਜੰਗ ਯੁੱਧ ਹੋਏ ਹੈ ਅਤੇ ਭਾਈ ਮਣੀ ਸਿੰਘ ਦੇ ਜਿਹੜੇ ਵੱਡੇ ਵਡੇਰੇ ਉਹ ਸਾਰੇ ਜਿਹੜੇ ਸੀ ਇੱਥੇ ਆ ਗਏ ਨਾਣ ਲਾਗੇ, ਜੋ ਨਾਣ ਹਿਮਾਚਲ ਵਿੱਚ ਪੌਂਡਾ ਸਾਹਿਬ ਦੇ ਕੋਲ ਹੈ ਉੱਥੇ ਆ ਗਏ ਅਤੇ ਉੱਥੋਂ ਕੁਝ ਸਮਾਂ ਰਹੇ। ਫਿਰ ਮੁਲਤਾਨ ਦੇ ਵਿੱਚ ਜੋ ਅਲੀਪੁਰ ਹੈ ਉੱਥੇ ਭਾਈ ਮਣੀ ਸਿੰਘ ਜੀ ਦਾ ਸਾਰਾ ਪਰਿਵਾਰ ਆ ਗਿਆ। ਇਹਨਾਂ ਦੇ ਜਿਹੜੇ ਪੜਦਾਦਾ ਜੀ ਸਨ ਭਾਈ ਮੂਲਾ ਜੀ ਉਹ ਗੁਰਮੁਖ ਹੋਏ ਗਾ, ਉਹਨਾਂ ਦੇ ਪੁੱਤਰ ਭਾਈ ਬੱਲੂ ਜੀ ਹੋਏ ਹੈ। ਭਾਈ ਬੱਲੂ ਜੀ ਦੇ ਗਾਂ ਪੁੱਤਰ ਭਾਈ ਮਾਈ ਦਾਸ ਜੀ ਗਾ, ਉਹਨਾਂ ਦੇ ਪੁੱਤਰ ਭਾਈ ਮਣੀ ਸਿੰਘ ਜੀ ਹੋਏ। ਇਹ ਵਿਚਾਰ ਦੱਸਣੀ ਤਾਂ ਯੋਗ ਹੈ ਵੀ ਪਤਾ ਲੱਗਣਾ ਚਾਹੀਦਾ ਵੀ ਭਾਈ ਮਣੀ ਸਿੰਘ ਜੀ ਦਾ ਪਰਿਵਾਰ ਕੈਸਾ ਸੀ ਅਤੇ ਕੌਣ ਸਨ। ਜੋ ਭਾਈ ਬੱਲੂ ਜੀ ਸਨ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਗਏ ਹੈ ਅਤੇ ਇਹਨਾਂ ਜੰਗਾਂ ਕੀਤੀਆਂ ਹੈ ਸਾਥ ਦਿੱਤਾ ਸਤਿਗੁਰੂ ਜੀ ਨਾਲ, ਜੋ ਸ਼੍ਰੀ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਸਨ, ਉਸੇ ਜੰਗ ਵਿੱਚ ਭਾਈ ਬੱਲੂ ਜੀ ਸਨ। ਭਾਈ ਬੱਲੂ ਜੀ ਨੇ ਮੁਰਤਜ਼ਾ ਖਾਨ ਜੋ ਸੀ ਉਹਨੂੰ ਮਾਰਿਆ ਬਰਸ਼ਾ ਮਾਰ ਕੇ। ਇਹ ਮੁਰਤਜ਼ਾ ਖਾਨ ਕੌਣ ਸੀ? ਜਿਹਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਅਤੇ ਚੰਦੂ ਦੇ ਘਰ ਲੈ ਕੇ ਗਿਆ ਸੀ, ਉਹਦਾ ਬਦਲਾ ਭਾਈ ਬੱਲੂ ਜੀ ਨੇ ਇਹ ਕਰਤਾਰਪੁਰ ਦੀ ਜੰਗ ਵਿੱਚ ਬਰਸ਼ਾ ਮਾਰ ਕੇ ਲਿਆ, ਆਪ ਵੀ ਸ਼ਹੀਦੀ ਇਹਨਾਂ ਨੇ ਉੱਥੇ ਪਾਈ। ਇਸ ਪ੍ਰਕਾਰ ਭਾਈ ਬੱਲੂ ਜੀ ਭਾਈ ਮਣੀ ਸਿੰਘ ਜੀ ਦੇ ਦਾਦਾ ਜੀ ਲੱਗਦੇ ਸਨ ਗਾ, ਉਹਨਾਂ ਦੇ ਜਿਹੜੇ 12 ਪੁੱਤਰ ਸਨ ਭਾਈ ਬੱਲੂ ਜੀ ਦੇ, ਅੱਗੇ ਉਹਨਾਂ ਦੇ 12 ਪੁੱਤਰ ਅਤੇ ਭਾਈ ਬੱਲੂ ਜੀ ਦੇ 12 ਪੁੱਤਰਾਂ ਵਿੱਚ ਹੋਏ ਮਾਈ ਦਾਸ ਗਾ, ਮਾਈ ਦਾਸ ਜੀ ਦੇ ਵੀ 12 ਪੁੱਤਰ ਸਨ। ਉਹਨਾਂ 12 ਪੁੱਤਰਾਂ ਵਿੱਚੋਂ ਭਾਈ ਮਣੀ ਸਿੰਘ ਜੀ, ਭਾਈ ਮਣੀ ਸਿੰਘ ਦੇ ਵੱਡੇ ਭਾਈ, ਵੱਡੇ ਭਰਾਤਾ ਭਾਈ ਜੇਠਾ ਜੀ ਜੋ ਕਿ ਭੰਗਾਣੀ ਦੀ ਜੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਵਾ ਕਰਦੇ, ਭਾਈ ਰੂਪਾ ਜੀ, ਭਾਈ ਹਠੀ ਚੰਦ, ਇਹ ਭੰਗਾਣੀ ਦੀ ਜੰਗ ਵਿੱਚ ਜਿਹੜੇ ਹੈ ਸ਼ਹੀਦ ਹੋਏ ਹੈ, ਅਤੇ ਜੋ ਭਾਈ ਉਦੇ ਸਿੰਘ ਸਨ ਜੋ ਜੰਗ ਦੀਆਂ ਵਿਉਂਤਬੰਦੀਆਂ ਹੁੰਦੀਆਂ ਕਿਵੇਂ ਜੰਗ ਲੜਨੀ ਹੈ ਇਹ ਸਾਰਿਆਂ ਦਾ ਚੀਫ ਬਣਾਇਆ ਹੋਇਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇਹ ਭਾਈ ਉਦੇ ਸਿੰਘ ਜੀ ਜੋ ਨਿਰਮੋਹਗੜ੍ਹ ਦੇ 2 ਕੁ ਫਰਲਾਂਗਾ ਝੱਖੀਆਂ ਪਿੰਡ ਹੈ, ਇਹਨੂੰ ਕਹਿੰਦੇ ਸ਼ਾਹੀ ਟਿੱਬੇ। ਇਹ ਪਰਿਵਾਰ ਵਿਛੋੜੇ ਤੋਂ 3 ਕੁ ਕਿਲੋਮੀਟਰ ਪਿੱਛੇ ਦੇ ਕੀਰਤਪੁਰ ਤੋਂ ਅੱਗੇ, ਜਦੋਂ ਸ਼ਾਹੀ ਫੌਜਾਂ ਵੀ ਚੜੀਆਂ ਅਤੇ ਪਹਾੜੀਏ ਵੀ ਚੜੇ ਸਨ ਅਤੇ ਉਸ ਵਕਤ ਇੱਥੇ ਆ ਕੇ ਅਤੇ ਭਾਈ ਉਦੇ ਸਿੰਘ ਜੀ ਨੇ ਜਿਹੜਾ ਸੀ ਜੰਗ ਕੀਤਾ 50 ਸਿੰਘਾਂ ਦੇ ਸਮੇਤ, 10 ਲੱਖ ਫੌਜ ਨਾਲ 4.5 ਘੰਟੇ ਜੰਗ ਕਰਦੇ ਰਹੇ ਅਤੇ ਉੱਥੇ ਸ਼ਹੀਦੀ ਪਾਈ ਭਾਈ ਉਦੇ ਸਿੰਘ ਜੀ ਨੇ। ਭਾਈ ਮਨੀ ਸਿੰਘ ਦੇ ਦੋ ਭਰਾ ਤਾਂ ਇਸੇ ਪ੍ਰਕਾਰ ਭਾਈ ਜੀ ਦਿਆਲਾ ਜੀ ਸਨ, ਭਾਈ ਮਨੀ ਸਿੰਘ ਜੀ ਦੇ ਸਕੇ ਭਰਾ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਦੇ ਵਿੱਚ ਉੱਬਲੀ ਦੇਗ ਵਿੱਚ ਪ੍ਰਵੇਸ਼ ਕਰਕੇ ਅਤੇ ਸ਼ਹੀਦੀ ਪਾਈ ਸੀ। ਇਸੇ ਪ੍ਰਕਾਰ ਭਾਈ ਮਾਨ ਸਿੰਘ ਜੋ ਕਿ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ, ਭਾਈ ਸੋਹਣ ਚੰਦ ਨਦੌਣ ਦੀ ਜੰਗ ਵਿੱਚ ਸ਼ਹੀਦ ਹੋਏ, ਭਾਈ ਰਾਏ ਸਿੰਘ ਖਿਦਰਾਣੇ ਦੀ ਢਾਬ ਵਿੱਚ ਸ਼ਹੀਦ ਹੋਏ। ਇਸ ਪ੍ਰਕਾਰ ਭਾਈ ਜੋ ਸਨ ਨਾ ਮਨੀ ਸਿੰਘ ਜੀ, ਇਹਨਾਂ ਦੇ 11 ਭਰਾ, ਦਸ ਭਰਾ 11ਵੇਂ ਆਪ, 11 ਸਮੇਤ ਸ਼ਹੀਦੀ ਸਭ ਨੇ ਪਾਈ। ਇੱਕ ਅਮਰ ਚੰਦ ਇਹਨਾਂ ਦੇ ਭਰਾ ਸੀ, ਜੋ ਬਸ ਉਹੀ ਸਨ ਜਿਨ੍ਹਾਂ ਨੇ ਦੁਨਿਆਵੀ ਜਿਹੜੀ ਹੈ ਸਰੀਰ ਛੱਡਿਆ ਦੁਨਿਆਵੀ ਤੌਰ 'ਤੇ, ਨੋਰਮਲ ਤੌਰ 'ਤੇ, ਬਾਕੀ ਸਾਰੇ ਭਰਾਵਾਂ ਨੇ ਸ਼ਹੀਦੀ ਪਾਈ ਹੈ। ਅੱਗੇ ਭਾਈ ਮਨੀ ਸਿੰਘ ਜੀ ਦੇ ਜਿਹੜੇ ਸਨ 10 ਸਪੁੱਤਰ ਸਨ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਭਾਈ ਅਜਬ ਸਿੰਘ, ਭਾਈ ਜਾਇਬ ਸਿੰਘ, ਭਾਈ ਅਨਕ ਸਿੰਘ, ਇਸੇ ਤਰ੍ਹਾਂ ਭਗਵਾਨ ਸਿੰਘ, ਬਲਰਾਮ ਸਿੰਘ, ਇੱਕ ਦੇਸਾ ਸਿੰਘ, ਰਹਿਤਨਾਮੇ ਆ ਜਿਨ੍ਹਾਂ ਨੇ ਰਹਿਤਨਾਮੇ ਲਿਖੇ ਹੋਏ ਆ। ਭਾਈ ਮਨੀ ਸਿੰਘ ਜੀ ਦੀਆਂ ਦੋ ਸ਼ਾਦੀਆਂ ਹੋਈਆਂ ਸਨ, ਅਤੇ ਜਦੋਂ ਇਹਨਾਂ ਦੇ 13 ਸਾਲ ਦੀ ਜੋ ਉਮਰ ਸੀ, ਉਦੋਂ ਇਹ ਗੁਰੂ ਹਰਿਰਾਇ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਹੈ ਕੀਰਤਪੁਰ ਸਾਹਿਬ। ਇਹਨਾਂ ਦੇ ਜਿਹੜੀ ਉਮਰ ਸੀ, ਇਹਨਾਂ ਦਾ ਜਨਮ 1644 ਈਸਵੀ ਵਿੱਚ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1638 ਵਿੱਚ ਜਿਹੜਾ ਜੋਤੀ ਜੋਤ ਸਮਾਏ, 6 ਸਾਲ ਬਾਅਦ ਇਹ ਗੁਰੂ ਹਰਿਰਾਇ ਮਹਾਰਾਜ ਹਜ਼ੂਰੀ ਵਿੱਚ ਆਏ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ 24 ਸਾਲ ਉਮਰ ਵਿੱਚੋਂ ਵੱਡੇ ਸਨ ਭਾਈ ਮਨੀ ਸਿੰਘ ਜੀ। ਇੱਥੇ ਆ ਕੇ 15 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਹੋਈ। 6 ਪੁੱਤਰ ਇੱਕ ਮਾਤਾ ਦੇ ਅਤੇ 4 ਪੁੱਤਰ ਇੱਕ ਮਾਤਾ ਦੇ। ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਬੜੇ ਬਹਾਦਰ ਸੂਰਮੇ। ਜਦੋਂ ਭਾਈ ਬਚਿੱਤਰ, ਜਦੋਂ ਲੋਹਗੜ੍ਹ ਦੀ ਜੰਗ ਅਨੰਦਪੁਰ ਸਾਹਿਬ ਵਿਖੇ ਹੋਈ, ਅਤੇ ਤੁਰਕਾਂ ਨੇ ਜਿਹੜਾ ਹਾਥੀ ਜਿਹੜੇ ਮੱਛਰੇ ਹੋਏ ਸ਼ਰਾਬ ਪਿਆ ਕੇ ਉਹਨੂੰ ਤਵੀਆਂ ਬੰਨ੍ਹ ਕੇ ਅਤੇ ਦਰਵਾਜ਼ੇ ਭੰਨਣ ਲਈ ਭੇਜ ਦਿੱਤਾ, ਅਤੇ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਜਿਹੜਾ ਸੀ ਉਸ ਵਕਤ ਕਿਹਾ ਸੀ ਵੀ ਸਾਡਾ ਬਚਿੱਤਰ ਸਿੰਘ ਹਾਥੀ ਨਾਲ ਲੜੇਗਾ। ਇਹ ਭਾਈ ਬਚਿੱਤਰ ਸਿੰਘ ਜੀ ਜੋ ਸਨ, ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ। ਉਸ ਵਕਤ ਇਵੇਂ ਲਿਖਿਆ ਹੁੰਦਾ ਵੀ ਭਾਈ ਮਨੀ ਸਿੰਘ ਜੀ, ਭਾਈ ਬਚਿੱਤਰ ਸਿੰਘ ਅਤੇ ਭਾਈ ਉਦੇ ਸਿੰਘ ਤਿੰਨਾਂ ਨੇ ਜਿਹੜੀ ਉੱਥੇ ਜੰਗ ਕੀਤੀ ਸੀ, ਅਤੇ ਭਾਈ ਬਚਿੱਤਰ ਸਿੰਘ ਨੇ ਮਾਰ ਕੇ ਨਾਗਣੀ ਅਤੇ ਉਹ ਢਾਲ ਦੀ ਪਾੜ ਕੇ ਹਾਥੀ ਦੀ ਜਿਹੜੇ ਮੱਥੇ ਵਿੱਚ ਜਾ ਵੱਜੇ ਸੀ ਨਾਗਣੀ, ਉਹ ਚੀਕਾਂ ਮਾਰਦਾ ਜਿਹੜਾ ਪਿਛਾਂ ਨੱਠ ਗਿਆ। ਇਸ ਪ੍ਰਕਾਰ ਭਾਈ ਉਦੇ ਸਿੰਘ ਜੀ ਨੇ 50 ਸਿੰਘਾਂ ਦੇ ਸਮੇਤ ਸ਼ਹੀਦੀ ਪਾਈ ਸ਼ਾਹੀ ਟਿੱਬੀ ਦੇ ਕੋਲ, ਜਿਹੜਾ ਜਦੋਂ ਵਿਛੋੜਾ ਪਿਆ ਸਰਸਾ ਜੀ ਦੇ ਪਿੱਛੇ। ਅਤੇ ਇਹਨਾਂ ਦੇ ਜਿਹੜੇ 3 ਪੁੱਤਰ ਅਨਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਇਹ ਤਿੰਨਾਂ ਨੇ ਚਮਕੌਰ ਦੀ ਗਲੀ ਦੇ ਵਿੱਚ ਸ਼ਹੀਦੀ ਪਾਈ ਹੈ ਗੁਰੂ ਜੀ ਨਾਲ। ਅਤੇ ਜਿਹੜੇ ਇਹਨਾਂ ਦੇ ਪੁੱਤਰ ਅੱਗੇ ਭਾਈ ਗੁਰਬਖਸ਼ ਸਿੰਘ ਸਨ, ਉਹਨਾਂ ਦਾ ਅਗਾਂਹ ਜਿਹੜਾ ਪੁੱਤਰ ਸੀ ਸੰਗਰਾਮ ਸਿੰਘ, ਉਹਨੇ ਵੀ ਸ਼ਹੀਦੀ ਪਾਈ। ਭਾਈ ਬਚਿੱਤਰ ਸਿੰਘ ਦੇ ਦੋ ਪੁੱਤਰ ਸਨ, ਉਹਨਾਂ ਨੇ ਜਿਹੜੀ ਸੀ ਉਹਨਾਂ ਨੇ ਵੀ ਸ਼ਹੀਦੀ ਪਾਈ। ਅਤੇ ਜਿਹੜੇ ਸਨ ਨਾ ਭਾਈ ਉਦੇ ਸਿੰਘ, ਉਹਨਾਂ ਦੇ ਪੁੱਤਰ ਭਾਈ ਮਹਿਬੂਬ ਸਿੰਘ, ਭਾਈ ਫਤਿਹ ਸਿੰਘ, ਉਹਨਾਂ ਦੋਵਾਂ ਜਾਣਿਆਂ ਨੇ ਜੋ ਚੱਪੜ ਚਿੜੀ ਦੀ ਜੰਗ ਹੋਈ, ਜਦੋਂ ਸਰਹੰਦ ਦੇ ਕੋਲ ਬਾਬੇ ਫਤਿਹ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕੀਤੀ ਸੀ ਸਰਹੰਦ, ਉੱਥੇ ਉਹਨਾਂ ਨੇ ਸ਼ਹੀਦੀ ਪਾਈ। ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਜੀ ਦੇ ਪਰਿਵਾਰ ਵਿੱਚੋਂ ਘੱਟੋ ਘੱਟ 60-62 ਜਾਣਿਆਂ ਨੇ ਸ਼ਹੀਦੀ ਦਿੱਤੀ ਹੈ। ਐਸੇ ਪਰਿਵਾਰ ਵਿੱਚੋਂ ਭਾਈ ਮਨੀ ਸਿੰਘ ਜੀ ਹਨ। ਅਤੇ ਭਾਈ ਮਨੀ ਸਿੰਘ ਜੀ ਦੀ ਉਮਰ ਸੰਪੂਰਨ 90 ਸਾਲ ਬਿਤਾਈ। 1734 ਵਿੱਚ ਇਹਨਾਂ ਦੀ ਸ਼ਹੀਦੀ ਹੋਈ ਲਾਹੌਰ ਦੇ ਲੰਡੇ ਬਾਜ਼ਾਰ ਵਿੱਚ। ਅਤੇ ਭਾਈ ਮਨੀ ਸਿੰਘ ਜੀ ਜਿਹੜੇ ਸਪੁੱਤਰ ਵੱਡੇ ਭਾਈ ਚਿੱਤਰ ਸਿੰਘ ਸਨ, ਉਹ 65 ਸਾਲ ਦੀ ਉਮਰ ਵਿੱਚ ਭਾਈ ਮਨੀ ਸਿੰਘ ਦੇ ਨਾਲ ਹੀ ਉਹਨਾਂ ਨੇ ਲਾਹੌਰ ਦੀ ਸ਼ਹੀਦੀ ਪਾਈ ਹੈ। ਭਾਈ ਮਨੀ ਸਿੰਘ ਜੀ ਨੇ ਗੁਰੂ ਮਹਾਰਾਜ ਨੇ ਜਿਹੜੇ ਬੀੜਾਂ ਉਹ ਲਿਖੀਆਂ, ਅਨੰਦਪੁਰ ਸਾਹਿਬ ਤੋਂ ਜਿਹੜੀ ਬਾਣੀ ਲਿਖਣੀ ਆਰੰਭ ਕਰ ਦਿੱਤੀ ਸੀ। ਇਹਨਾਂ ਦੇ ਕਥਾ ਵਿੱਚ ਇਹ ਕਥਾ ਵੀ ਕਰਿਆ ਕਰਦੇ, ਇੰਨਾ ਇਹਨਾਂ ਦੀ ਕਥਾ 'ਚ ਰਸ ਸੀ ਵੀ ਜਿਸ ਕਰਕੇ ਗਿਆਨੀਆਂ ਦੀ ਜਿਹੜੀ ਸੰਪਰਦਾ ਚੱਲ ਗਈ ਉਸਦਾ ਨਾਮ ਗਿਆਨੀ ਸੰਪਰਦਾ ਰੱਖਿਆ। ਭਾਈ ਮਨੀ ਸਿੰਘ ਜੀ ਅਰਥਾਂ ਵੱਲ ਬੜਾ ਧਿਆਨ ਦਿੰਦੇ, ਬੜੇ ਗਿਆਨੀ ਮਹਾਂਗਿਆਨੀ ਸਨ। ਅਤੇ ਜਦੋਂ ਅਨੰਦਪੁਰ ਸਾਹਿਬ ਛੱਡਣਾ ਪਿਆ ਉਸ ਵਕਤ ਭਾਈ ਮਨੀ ਸਿੰਘ ਜੀ ਮਾਤਾ ਸੁੰਦਰ ਜੀ ਕੌਰ ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਅਤੇ ਦਿੱਲੀ ਚਲੇ ਗਏ ਸਨ। ਗੁਰੂ ਨਾਨਕ ਜੀ ਨੇ ਇਹਨਾਂ ਦੀ ਸੇਵਾ ਲਾਈ ਹੋਈ ਸੀ। ਫਿਰ ਜੋ ਦਮਦਮਾ ਸਾਹਿਬ ਬੀੜ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਭਾਈ ਮਨੀ ਸਿੰਘ ਜੀ ਨੇ ਲਿਖੀਆਂ ਹਨ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਦਾ ਗੱਦੀ ਬਖਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ੍ਰੀ ਹਜ਼ੂਰ ਸਾਹਿਬ ਵਿਖੇ, ਉਹ ਜੋ ਸਰੂਪ ਹੈ ਉਹ ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਲਿਖਤ ਹੈ, ਉਹ ਜੋ ਹਜ਼ੂਰ ਸਾਹਿਬ ਅੱਜ ਵੀ ਬਿਰਾਜਮਾਨ ਹੈ। ਭਾਈ ਗੁਰਦਾਸ ਜੀ ਨੇ ਆਪਣੇ ਜੀਵਨ ਵਿੱਚ ਰਹਿੰਦਿਆਂ ਕਿੰਨੀਆਂ ਰਚਨਾਵਾਂ ਲਿਖੀਆਂ ਜਿਨ੍ਹਾਂ ਨੇ ਬਾਣੀ ਸਾਨੂੰ ਵੱਖੋ ਵੱਖਰੀ ਪੋਥੀਆਂ ਵਿੱਚ ਦਿੱਤੀ ਅਤੇ ਆਪਣੇ ਉੱਤੇ ਉਹਨਾਂ ਨੇ ਸੰਗਤ ਦੇ ਕੀਤੇ ਹੋਏ ਬਚਨ ਜਿਹੜੇ ਢਾਲੇ ਬਿਤਾਏ। ਐਸੇ ਭਾਈ ਮਨੀ ਸਿੰਘ ਜੀ ਜਿਹੜੀ ਸਾਖੀ ਹੈ ਉਹ ਅੱਜ ਆ ਰਹੀ ਹੈ, ਆਪਾਂ ਉਹ ਕਥਾ ਜਿਹੜੀ ਸਰਵਣ ਕਰੀਏ। ਜਿਵੇਂ ਭਾਈ ਮਨੀ ਸਿੰਘ ਜੀ ਨੇ ਸ਼ਹੀਦੀ ਦਿੱਤੀ, ਜੇ ਕਿਸੇ ਨੇ ਉਹ ਸੰਪੂਰਨ ਤੌਰ 'ਤੇ ਪੂਰਾ ਗਿਆਨ ਲੈਣਾ ਹੋਵੇ, ਉਹ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਦਾ ਲਿਖਿਆ ਹੋਇਆ ਗ੍ਰੰਥ ਹੈ, ਉਹਦੇ ਵਿੱਚ ਚੰਗੀ ਵਿਸਥਾਰ ਦੇ ਨਾਲ ਲਿਖਿਆ ਹੋਇਆ ਹੈ, ਸਾਰਾ ਇਹਨਾਂ ਦਾ ਅੱਗਾ ਪਿਛੋਕੜ ਸਭ ਲਿਖਿਆ ਹੋਇਆ ਹੈ। ਇੱਥੇ ਜਿਹੜੀ ਸ਼ਹੀਦੀ ਦੇ ਬਾਰੇ ਜਿਹੜਾ ਸਿਰਫ ਲਿਖਿਆ ਹੋਇਆ ਹੈ ਉਹ ਕਥਾ ਆਪਾਂ ਸਰਵਣ ਕਰੀਏ। ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬਹ ਹਕੀਕਤ ਮੈਂ ਕਹੂੰ, ਸੁਣੋ ਸੰਤ ਲਾਏ ਪ੍ਰੀਤ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ, ਖਾਲਸਾ ਜੀ ਹੁਣ ਜਿਹੜੀ ਸੱਚ ਦੀ ਕਥਾ ਹੈ ਉਹ ਮੈਂ ਕਹਿ ਰਿਹਾ ਹਾਂ, ਇਹ ਸੰਤ ਜਨੂੰ ਸਿਮਰਨ ਭਗਤੀ ਵਾਲਿਓ ਮਨ ਲਾ ਕੇ ਸੁਣੋ।
ਮਣੀ ਸਿੰਘ ਜੀ ਰੱਖ ਸਿੱਖੀ।
ਇਸ ਪ੍ਰਕਾਰ ਜੋ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੋਏ ਸ਼ਹੀਦ ਮਹਾਨ, ਉਹਨਾਂ ਨੇ ਜਿਵੇਂ ਗੁਰੂ ਕੀ ਸਿੱਖੀ ਸਿਦਕ ਕਮਾਇਆ,
ਮਹਾਂ ਸ਼ਹੀਦੀ ਲੀਤ,
ਜਿਨ੍ਹਾਂ ਨੇ ਮਹਾਨ ਸ਼ਹੀਦੀ ਲਈ ਹੈ, ਸ਼ਹੀਦਾਂ ਦੇ ਸਰਦਾਰ ਬਣੇ ਭਾਈ ਮਣੀ ਸਿੰਘ।
ਚਾਉ ਭਈ ਮਣੀ ਸਿੰਘ ਤੋਂ ਸੰਤ ਸੁਜਾਨ।
ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਨ ਬੜੇ ਸੰਤ ਸੁਜਾਨ, ਸਿਆਣੇ ਸੁਗੜ ਸੁਜਾਨ, ਬੁੱਧੀ ਵਾਲੇ,
ਜਤੀ ਸਤੀ ਓ ਧਿਆਨੀ ਮਾਨ,
ਬੜੇ ਜਤੀ ਬਾਲ ਜਤੀ ਬ੍ਰਹਮਚਾਰੀ, ਭਾਵ ਕੇ ਗ੍ਰਹਿਸਥ ਜੀਵਨ ਤੇ ਬਣਾਇਆ ਪਰ ਫਿਰ ਵੀ ਬੜੇ ਜਤੀਏ। ਇਸੇ ਪ੍ਰਕਾਰ ਸਦੀ ਸਤ ਪ੍ਰਤੱਗੀ ਸਨ,
ਹਠੀ ਤਪੀ ਓ ਮਤ ਕੋ ਪੂਰੋ,
ਤੇ ਧਿਆਨੀ ਸਨ ਸੁਰਦੀ ਬਿਰਦੀ ਵਾਲੇ ਮਾਣ ਯੋਗ, ਇੰਨੇ ਸਨਮਾਨ ਯੋਗ ਸਨ ਜਿਨ੍ਹਾਂ ਦੇ ਬਾਰੇ ਕਹਿਣਾ ਕਥਨ ਪਰੇ ਹੈ।
ਹਠੀ ਤਪੀ ਓ ਮਤ ਕੋ ਪੂਰੋ,
ਇਸ ਪ੍ਰਕਾਰ ਬੜੇ ਹਠੀਏ ਜੋ ਇੱਕ ਵਾਰ ਬਚਨ ਕਹਿਣ ਵਾਲੇ ਉੱਤੇ ਚੱਲਣ ਵਾਲੇ, ਉਹ ਤੋਂ ਕਦੀ ਉੱਕਣਾ ਵਾਲੇ, ਹਠੀਏ ਨਾਲ ਤਬੀਏ ਸਨ ਸਰੀਰ ਨੂੰ ਜਿਹੜਾ ਤੌਣ ਵਾਲੇ। ਤਪ ਕੀ ਹੁੰਦਾ ਹੈ? ਜਿਵੇਂ ਗੁਰੂ ਦੀ ਸੇਵਾ ਵਿੱਚ ਰਹਿਣਾ ਤਤਪਰ, ਨੀਂਦ ਨਾ ਵੇਖਣੀ ਭੁੱਖ ਨਾ ਵੇਖਣੀ ਲੱਗੇ ਰਹਿਣਾ, ਇਹ ਤਪ ਹੈ। ਹਠੀਏ ਵੀ ਸਨ ਤਬੀਏ ਵੀ ਸਨ ਤੇ ਮਦ ਦੇ ਬੜੇ ਸੂਰਮੇ ਸਨ,
ਸਹਿਣਸ਼ੀਲ ਦਿਲ ਕੋ ਸੂਰੋ,
ਤੇ ਸਹਿਣਸ਼ੀਲ ਦਿਲ ਦੇ ਸੂਰਮੇ ਸਨ, ਦੂਜੇ ਦੀ ਵਧੀਕੀ ਨੂੰ ਜਰ ਲੈਣ ਵਾਲੇ, ਪਰਾਏ ਦਾ ਦੁੱਖ ਨਾ ਵੇਖਣ ਵਾਲੇ, ਬੜੇ ਪਰਉਪਕਾਰੀ ਸਨ,
ਕਰਮੀ ਧਰਮੀ ਭਗਤ ਗਿਆਨੀ,
ਇਸ ਪ੍ਰਕਾਰ ਕਰਮਾਂ ਨੂੰ ਕਰਨ ਵਾਲੇ, ਧਰਮ ਦੀ ਕਰਮ ਕਰਨ ਵਾਲੇ, ਫਿਰ ਧਰਮੀ ਸਨ, ਧਰਮ ਵਿੱਚ ਪੱਕੇ ਬੜੇ ਕਰਮ ਧਰਮੀ ਕਰਨ ਵਾਲੇ,
ਸਤਿਗੁਰ ਬਚਨਨ ਪਰਮਤ ਠਾਨੀ,
ਤੇ ਭਗਤ ਸਨ ਫਿਰ ਗਿਆਨੀ। ਜਿਵੇਂ ਅੱਜ ਕੱਲ੍ਹ ਗਿਆਨੀ ਕਿਹਨੂੰ ਕਹਿ ਦਿੰਦੇ? ਜਿਹਨੇ ਸਿਰ 'ਤੇ ਦਸਤਾਰ ਪਾ ਲਏ ਉਹ ਗਿਆਨੀ, ਅਤੇ ਉਹ ਗਿਆਨੀ ਜਾਂ ਕੋਈ ਚਾਰ ਅੱਖਰ ਸਿੱਖ ਲਏ ਉਹਨੂੰ ਗਿਆਨੀ, ਗਿਆਨੀ ਉਹ ਨਹੀਂ ਹੁੰਦਾ ਹੈ, ਗਿਆਨੀ ਤਾਂ ਉਹ ਹੁੰਦਾ ਹੈ ਜਿਹਨੇ ਉਸ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਈ ਹੈ, ਅਤੇ ਐਸੀ ਲਿਵ ਲਾਈ ਹੈ ਜਿਹੜਾ ਸਰੀਰ ਤੋਂ ਪਰੇ ਹੋ ਗਿਆ ਹੈ, ਜਿਹੜਾ ਦੇਹ ਤੋਂ ਪਰੇ ਹੋ ਗਿਆ ਹੈ। ਬੰਦ ਬੰਦ ਜੇ ਭਾਈ ਮਨੀ ਸਿੰਘ ਦਾ ਕੱਟਿਆ ਗਿਆ ਤਾਂ ਕਿਤੇ ਬਿਰਤੀ ਸੁਰਤੀ ਵਿੱਚ ਫਰਕ ਨਾ ਪਿਆ, ਇੱਕ ਮਨ ਰਿਹਾ, ਉਹਨੂੰ ਕਹੀਦਾ ਹੈ ਗਿਆਨੀ, ਕਿਉਂਕਿ ਗਿਆਨੀ ਗਿਆਨ ਕਮਾਵੇ ਹੈ, ਧਿਆਨੀ ਧਿਆਨ ਲਾਵੇ ਹੈ, ਪ੍ਰਭ ਕੀ ਨਹੀਂ ਜਾਤਾ। ਵੀ ਅੱਖਰ ਪੜ੍ਹਦੇ ਨਾਲ ਗਿਆਨੀ ਨਹੀਂ ਕੋਈ ਹੁੰਦਾ ਹੈ, ਨਾ ਕੋਈ ਸਿਰ 'ਤੇ ਦਸਤਾਰ ਸਜਾਉਣ ਨਾਲ ਗਿਆਨੀ ਹੁੰਦਾ ਹੈ। ਗਿਆਨੀ ਦੋ ਹੈ ਜਿਹਨੂੰ ਆਤਮ ਗਿਆਨ ਹੋ ਗਿਆ ਹੈ, ਆਤਮਾ ਤੋਂ ਪਰੇ ਹੋ ਗਿਆ ਹੈ।
ਸਤਿਗੁਰ ਬਚਨਨ ਪਰਮਤ ਠਾਨੀ,
ਜਿਨ੍ਹਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਜੀ ਦੇ ਮਾਤਾ ਪੱਕੀ ਕੀਤੀ ਹੋਈ ਸੀ।
ਪੁੱਤ ਸਤਿਗੁਰ ਸੋ ਰਹਿਤ ਹਯੂਰ,
ਸਦਾ ਜਿਹੜਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਚਾਰ ਗੁਰੂਆਂ ਦੀ ਹਜ਼ੂਰੀ ਵਿੱਚ ਰਹੇ ਹੈ। ਜੋ ਗੁਰੂ ਹਰਿ ਮਹਾਰਾਜ ਜੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਹਰਿ ਮਹਾਰਾਜ ਜੀ ਹਜ਼ੂਰੀ ਵਿੱਚ ਆਏ। ਜਦੋਂ ਗੁਰੂ ਹਰਿ ਮਹਾਰਾਜ ਜੋਤੀ ਜੋਤ ਸਮਾ ਗਏ ਅਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਏ ਅਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੋ ਦਿੱਲੀ ਗਏ ਹੈ ਅਤੇ ਦਿੱਲੀ ਜਾਣ ਵਾਲੇ ਜਿਹੜੇ ਸਿੱਖ ਸਨ ਉਹਨਾਂ ਵਿੱਚ ਭਾਈ ਮਨੀ ਸਿੰਘ ਜੀ ਵੀ ਸਨ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਸ ਆ ਗਏ, ਜਦੋਂ ਗੁਰੂ ਜੀ ਨੇ ਬਚਨ ਕੀਤਾ ਬਾਬਾ ਬਸੇ ਬਕਾਲੇ, ਇੱਥੇ ਆ ਕੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੇਵਾ ਵਿੱਚ ਰਹੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਜਦੋਂ ਸਾਜਿਆ ਸਿਰਜਣਾ ਕੀਤੀ, ਉੱਥੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀ ਸੇਵਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪਟਨਾ ਸਾਹਿਬ ਤੋਂ ਆਏ ਅਤੇ ਇੱਥੇ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰੀ ਵਿੱਚ ਰਹੇ। ਗੁਰੂ ਤੇਗ ਬਹਾਦਰ ਮਹਾਰਾਜ ਤੋਂ ਬਾਅਦ ਚਾਰ ਗੁਰਾਂ ਦੀ ਹਜ਼ੂਰੀ ਵਿੱਚ ਜੋ ਰਹੇ ਭਾਈ ਮਨੀ ਸਿੰਘ,
ਤਿਸ ਕਰ ਭਇਓ ਸੋ ਗੁਰਮਤ ਪੂਰੇ,
ਇਸੇ ਕਰਕੇ ਕਹਿੰਦੇ ਹੋ ਗੁਰੂ ਦੀ ਮਤ ਵਿੱਚ ਪੂਰੇ, ਜਿਨ੍ਹਾਂ ਨੂੰ ਚਾਰ ਗੁਰਾਂ ਦੀ ਸ਼ਰਨ ਮਿਲੀ ਹੋਵੇ ਉਹ ਭਾਈ ਕਿਉਂ ਨਾ ਪੂਰੇ ਹੋਣ। ਇਸ ਕਰਕੇ ਬਹੁਤ ਹੀ ਮਤ ਬੁੱਧ ਦੇ ਬੜੇ ਉੱਚੇ ਸੁੱਚੇ ਸਨ।
ਸਤਿਗੁਰ ਕਛ ਝੂਠੋ ਖਯੋ,
ਉਹਨਾਂ ਨੇ ਸਤਿਗੁਰ ਜੀ ਦਾ ਜਿਹੜਾ ਸੀ ਨਾ ਜੂਠਾ ਛਕਿਆ ਹੋਇਆ ਸੀ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭੋਜਨ ਪ੍ਰਸ਼ਾਦਾ ਛਕਦੇ ਨਾ ਅਤੇ ਉਸ ਭੋਜਨ ਪ੍ਰਸ਼ਾਦੇ ਵਿੱਚੋਂ ਜਿਹੜਾ ਸੀਤ ਪ੍ਰਸ਼ਾਦ ਬਚਿਆ ਹੁੰਦਾ ਸੀ ਉਹ ਇਹ ਭਾਈ ਮਨੀ ਸਿੰਘ ਜੀ ਖਾਂਦੇ ਛਕਦੇ ਸਨ।
ਤਾਂ ਤੇ ਹਠੀਆ ਅੜੀਆ ਭਇਓ,
ਤਾਂਹੀਓ ਦੇ ਕਹਿੰਦੇ ਉਹ ਹਠੀਏ ਸਨ ਅੜੀਏ ਸਨ, ਵੀ ਇੰਨਾ ਹੱਠ ਕੋਈ ਕਰ ਸਕਦਾ ਹੈ ਵੀ ਜਲਾਦ ਜਿਹੜਾ ਉਹ ਕੰਮ ਮੁਕਾਉਣਾ ਚਾਹੁੰਦਾ ਵੀ ਗੁੱਟ 'ਤੇ ਮਾਰ ਕੇ ਮੈਂ ਆਪਣਾ ਸ਼ਸਤਰ ਅਤੇ ਛੇਤੀ ਜਿਹੜਾ ਹੈ ਬਾਬੇ ਨੂੰ ਖਤਮ ਕਰ ਦਿਆਂ। ਪਰ ਭਾਈ ਮਨੀ ਸਿੰਘ ਜੀ ਨੇ ਹੱਠੀਏ ਵਜਨ ਦੇ ਪੂਰੇ, ਉਹ ਕਹਿਣ ਲੱਗੇ ਜਲਾਦ ਨੂੰ, ਜਲਾਦਾ ਤੇਰੇ ਜੋ ਮਾਲਕ ਦਾ ਹੁਕਮ ਹੈ ਨਾ ਉਹ ਤੂੰ ਪੂਰਾ ਕਰ, ਜੋ ਸਾਨੂੰ ਸੰਗਤ ਦਾ ਹੁਕਮ ਲੱਗਾ ਹੈ ਉਹ ਅਸੀਂ ਪੂਰਾ ਕਰੀਏ। ਸੰਗਤ ਦਾ ਹੁਕਮ ਸੀ ਵੀ ਤੁਹਾਡਾ ਬੰਦ ਬੰਦ ਕੱਟਿਆ ਜਾਵੇਗਾ ਕਿ ਕਥਾ ਆ ਜਾਣੀ ਹੈ, ਅਤੇ ਭਾਈ ਮਨੀ ਸਿੰਘ ਜੀ ਨੇ ਆਪਣਾ ਪੋਟਾ ਪੋਟਾ ਕਰਕੇ ਲਵਾਇਆ ਸੀ, ਉਂਗਲ ਕਰਦੀ ਉਂਗਲ ਦੇ ਤਿੰਨ ਟੋਟੇ, ਫਿਰ ਜਾ ਗੁੱਟ ਦੇ ਜਿਹੜਾ ਸੀ ਉਹ ਤਲਵਾਰ ਜਿਹੜਾ ਉਹ ਸ਼ਸਤਰ ਸੀ ਮਰਵਾਇਆ ਸੀ ਦਾਤਰ। ਇਸ ਪ੍ਰਕਾਰ ਜੋ ਬੜੇ ਹਠੀਏ ਬੜੇ ਜਿਹੜੇ ਅੜੀਏ ਵਚਨ ਪੂਰਾ ਕਰ ਜਿਹੜਾ ਕਹਿ ਦੇਣਾ ਉੱਥੇ ਅੜੇ ਰਹਿਣ ਵਾਲੇ,
ਸਿੱਖਣ ਕੋ ਸੋ ਸਿੱਖੀ ਦੜਾਵੇ,
ਤੇ ਸਿੱਖਾਂ ਨੂੰ ਤੇ ਗੁਰੂ ਦੀ ਸਿੱਖੀ ਦੜਾਉਂਦੇ ਸਨ ਵੀ ਭਾਈ ਗੁਰੂ ਦੀ ਸਿੱਖੀ ਬੜੀ ਮਹਾਨ ਹੈ, ਇਹ ਸਿੱਖੀ ਕਰਮਾਂ ਵਾਲਿਆਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਇਸ ਕਰਕੇ ਸਿੱਖੀ ਨੂੰ ਐ ਪੂਰੀ ਸਿੱਖੀ ਦੀ ਮਤ ਦੇਣ ਵਾਲੇ ਸਨ।
ਸਿੱਖੀਓ ਚੁੱਕੈ ਤਿਸ ਤਨਖਾਹ ਲਾਵੇ,
ਜਿਹੜਾ ਕੋਈ ਸਿੱਖੀ ਤੋਂ ਚੁੱਕ ਜਾਂਦਾ ਸੀ ਨਾ ਭੁੱਲ ਚੁੱਕ ਕਰ ਦਿੰਦਾ, ਕੋਈ ਆਪਣੀ ਰਹਿਤ ਮਰਿਆਦਾ ਵਿੱਚ ਫਰਕ ਪਾ ਦਿੰਦਾ, ਉਹਨੂੰ ਭਾਈ ਮਨੀ ਸਿੰਘ ਜੀ ਜੋ ਸਨ ਉਹ ਤਨਖਾਹ ਲਾਉਂਦੇ ਸਨ, ਵਿਵੇਕ ਦਾ ਕਾਰਾ ਲਾਉਂਦੇ ਸਨ।
ਬੀਜ ਬੀਜੇ ਵਹਿ ਗੁਰਮਤ ਲਾਵੇ,
ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਦੇ ਸਿੱਖੀ ਦਾ ਜਿਹੜਾ ਬੀਜ ਬੀਜਦੇ ਸਨ ਅਤੇ ਗੁਰੂ ਦੀ ਮਤ 'ਤੇ ਆਪ ਲੱਗੇ ਸਨ, ਦੂਜਿਆਂ ਨੂੰ ਲਾਉਂਦੇ ਸਨ। ਸਿੱਖੀ ਦਾ ਪ੍ਰਚਾਰ ਕਰਨਾ, ਕਥਾ ਕਰਨੀ ਅਤੇ ਗੁਰਬਾਣੀ ਦਾ ਜਿਹੜਾ ਅਭਿਆਸ ਕਰਾਉਣਾ, ਸੰਥਿਆ ਕਰਾਉਣੀ, ਇਸ ਪ੍ਰਕਾਰ ਸਿੱਖੀ ਦਾ ਬੀਜ ਬੀਜਦੇ ਰਹੇ ਹੈ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰਾਂ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਸੀ, ਉਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਸਨ।
ਚਾਰ ਵਰਨ ਕੋ ਸਿੱਖੀ ਦੜਾਵੇ,
ਇਸ ਪ੍ਰਕਾਰ ਚਾਰੇ ਵਰਨਾਂ ਨੂੰ ਹੀ ਜੋ ਬ੍ਰਾਹਮਣ ਖੱਤਰੀ ਸੂਦ ਵੈਸ ਚਾਰੇ ਵਰਨਾਂ ਨੂੰ ਸਿੱਖੀ ਦਾ ਦੜਾਉਂਦੇ ਸਨ, ਸਿੱਖੀ ਪੱਕੀ ਕਰਾਉਂਦੇ ਸਨ, ਭਾਈ ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਗੁਰੂ ਦੀ ਸਿੱਖੀ ਦੇ ਸਿਧਾਂਤ ਵੀ ਗੁਰੂ ਦੀ ਸਿੱਖੀ ਕੈਸੀ ਹੈ, ਕੈਸੀ ਮਹਾਨਤਾ ਹੈ ਉਹਦੇ ਬਾਰੇ ਪੱਕਿਆਂ ਕਰਦੇ ਸਨ।
ਘਰ ਸਾਖੀ ਬਹੁ ਸਿੱਖ ਨੂੰ ਸੁਣਾਵੇ,
ਅਤੇ ਸਿੱਖਾਂ ਨੂੰ ਜਿਹੜੀਆਂ ਸੀ ਨਾ ਬਹੁਤ ਜਿਹੜੀਆਂ ਸਾਖੀਆਂ ਕਰ ਕਰਕੇ, ਕਿਉਂਕਿ ਇਤਿਹਾਸ ਬੜਾ ਆਉਂਦਾ ਸੀ, ਸਾਖੀਆਂ ਬਹੁਤ ਸੁਣਾਉਂਦੇ ਸਨ, ਨਾਲੇ ਕਥਾ ਕਰਨੀ ਨਾਲੇ ਵਿੱਚ ਸਾਖੀਆਂ ਸੁਣਾਉਣੀਆਂ, अज कल के विद्वान ते लोग भी इन्हें तरक्की हो गए है जे कथा में साखियां सुनाइया जान कहते भी साखी को सुनाती है ये टाइम पूरे वाली गल है तो साखी जिहड़ा है साखी सुनाउण दा मतलब की हुंदा है साध संगत जी साखी नूं सुन के क्योंकि गुरबाणी के जिहड़े अर्थ है ये अगले बन्ने करन वाला भी आत्म ग्यानी होवे ते सुनन वाला भी आत्म ग्यानी होवे फिर जाके बाणी पल्ले पैंदी है नहीं तो वो करन वाला भी अखरां दे अर्थ गलत सुनन वाले भी बेचारे अग्ञानी समझ नहीं पैंदे भी गल की है जो तो कोई साखी सुनता है उन्हूं जिहड़ा चैन हो जाता साखी क्योंकि सरल हुंदी है तो साखी नाल जिहड़ा प्रेम बनता है। 1192 अंक के गुरु अर्जन देव महाराज जी का बसंत राग दे विच एक शब्द है जिहदे विच सब साखियां साखियां हन लोग कहिंदे वी साखी को सुना दित्ती है तो उहदे विच सारे शब्द सहि साखियां जो उहदी कथा करे ना कोई चंगी तरह एक महीने की कथा उस शब्द की भाई जो पंडित नारायण सिंह हैं लाहौर मजंगा वाले उन्होंने श्री गुरु भगत मान लिखी है वो उस शब्द के आधार पर एक दो भगतमाला लिखिया हुई होर भी विद्वाना ने जिहड़ियां भगतां दीयां साखियां लिखिया उस शब्द के आधार पर लिखिया है वो भजन आते हैं सुन साखी मन जप प्यार सुख सुन साखी जप मन प्यार अजामण उदरिया कह एक बार कि हे मेरे मन तू साखी सुन की साखी सुन अजामण उदरिया कह एक बार वेखला जिहड़ा अजामण सी उन्हें एक बार ही नारायण कहा से वो पार हो गया ते वाल्मीकि हुआ साध संग ध्रुव को मिलया हर निसंग वो सारे एक एक तुक दे विच साखी है रविदास ध्याए प्रभ अनूप गुरु नानक देव गोविंद रूप उस शब्द जी आता है गुरु नानक देव गोविंद रूप आ पिछे जो रौला पै गया जी आ जिहड़ा देव शब्द है गुरु नानक देव जी ने लाया ये तो ब्राह्मणा का शब्द है देव इस करके गुरु नानक देव महाराज जी के नाल देव शब्द कितने नहीं आया है वो गुरबाणी में ही शब्द आया है भी गुरु नानक देव गोविंद रूप 1192 अंक के शब्द सुशोभित है गुरु अर्जन देव जी का शब्द है वो सारे शब्द साखियां साखियां सन तो भाई गुरदास जी भाई मणि सिंह जी ने जिहड़ियां सन वो साखियां सुना सुना के संगत नूं कथा सुनाउंदे
कच गुर कही कच मन ते लावै
कुछ जिहड़ी सी उहदे गुरु दे कहे होए जिहड़े अर्थ सिखे सी उह कहिंदे कुछ अपने अनुभव नाल लाउंदे भाई मणि सिंह जी का इन्ना ज्ञान सी एक बार सिखां ने बेनती की भाई मणि सिंह जी नूं कि भाई मणि सिंह जी जिहड़े गुरु नानक देव महाराज लै के सिख होए पहले उन्हां दी सानूं साखियां सुनाओ उन्हां दी करनी सुनाओ भी उन्हां की कीता है जिस करके असीं भगती विच लगीए। भाई मणि सिंह जी ने उस वक्त कहा भी भाई गुरदास जी की वार है 11वीं उहदी भाई मणि सिंह जी ने सिखां दी भगत माला करके एक पोथी बनाई हुई है वह जिहड़े है मिल जाती है जे दुकानां किसी ने खरीदनी होवे उहदे विच जिन्हें सिख होए छेवें पातशाह तक उन्हां सारे सिखां दीयां साखियां है उहदा अलथा जिहड़ा सी जिहड़ा विस्थार भाई मणि सिंह जी ने किया भाई गुरदास जी दी 11वीं वार दा सिखां ने बेनती की जी सानूं उहनां दी साखियां सुनाओ भाई गुरदास जी कहन लगे भी भाई मणि सिंह जी कहन लगे भाई गुरदास जी दी ऐसी उह साखियां है जिहदे विच सिखां नूं ऐसा सहारा मिलता जिवें दरिया दे विच सियाणे लोग लंगर लग्या जिहड़े काने गड़ दिंदे है वह काने गड़ गड़ के वेखी जाते हैं भी कित्थे किन्ना पानी इस तरह करके पार लंघ जाते हैं तो भाई गुरदास जी ने जिहड़ी उह 11वीं वार लिखी है सिखां दी भगत माला वह मन लो भी वह सिखां दी कमाई रूपी काने गड़े हुए है जिहड़ा वह साखियां सारियां सुन लवेगा उहदा जिहड़ा जीवन है वह बदल जाएगा वह सिखी धारण कर लेगा गुरु की ते नाल ही नाम सिमरन भगती वाला हो जाएगा। इस प्रकार भाई मणि सिंह जी ने एक लिखी है सिखां दी भगत माला एक लिखी ज्ञान रत्नावली जो भाई गुरदास जी की पहली बार है ना सतगुरु नानक प्रगटिया मिटी धुन जग चानण होआ जो घर सूरज निकलिया तारे छबे अंधेर बलोआ ये जिहड़ी वार है पहली बार भाई गुरदास जी के किन्ने निंजा जिहड़े शब्द है ਉਹ ਸਾਰੇ ਸ਼ਬਦ ਦੀ ਜਿਹੜੀ ਸਾਖੀ ਵਾਰ ਇੱਕ ਵਾਰ ਪੂਰੀ ਦੀ ਸਾਖੀ ਜਿਹੜੀ ਹੈ ਉਹ ਭਾਈ ਮਣੀ ਸਿੰਘ ਜੀ ਨੇ ਪੋਥੀ ਲਿਖੀ ਹੈ ਗਿਆਨ ਰਤਨਾਵਲੀ। ਉਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਾਰਾ ਸੰਪੂਰਨ ਇਤਿਹਾਸ ਲਿਖਿਆ ਹੋਇਆ ਹੈ। ਉਹ ਸਾਖੀ ਦਾ ਨਾਮ ਹੈ ਪੁਰਾਤਨ ਜਨਮ ਸਾਖੀ ਭਾਈ ਮਣੀ ਸਿੰਘ ਜੀ ਵਾਲੀ ਗੁਰੂ ਨਾਨਕ ਦੇਵ ਜੀ ਦੀ, ਜਿਹਦਾ ਨਾਮ ਗਿਆਨ ਰਤਨਾਵਲੀ ਵੀ ਹੈ। ਇਸੇ ਪ੍ਰਕਾਰ ਭਾਈ ਮਣੀ ਸਿੰਘ ਜੀ ਨੇ ਇੱਕ ਜਪਜੀ ਸਾਹਿਬ ਦਾ ਟੀਕਾ ਵੀ ਲਿਖਿਆ ਜੋ ਬੜਾ ਸਰਲ ਤੌਰ 'ਤੇ ਭਾਈ ਮਣੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖੀ, ਇਸੇ ਤਰ੍ਹਾਂ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ। ਭਾਈ ਮਣੀ ਸਿੰਘ ਜੀ ਨੇ ਬਹੁਤ ਜਿਹੜਾ ਪੰਥ ਦੇ ਵਾਸਤੇ ਜਿਹੜਾ ਕਾਰਜ ਕੀਤਾ ਜਿਹੜਾ ਕੋਈ ਕਰ ਨਹੀਂ ਸਕਦਾ ਹੈ। ਇਸ ਪ੍ਰਕਾਰ ਕਥਾ ਕਰਦੇ ਜਦੋਂ ਕਥਾ ਕਰਦੇ ਕੁਝ ਦੇ ਗੁਰੂ ਦੇ ਕਹੇ ਹੋਏ ਬਚਨ ਉਹ ਅਰਥ ਸੁਣਾਉਂਦੇ, ਕੁਝ ਆਪਣੇ ਅਨੁਭਵ ਤੋਂ ਲੈਂਦੇ।
ਦੋਹਰਾ ਮਾਤਾ ਭੇਜਿਓ ਤਿਸੈ ਕੋ,
ਮਾਤਾ ਜੋ ਮਾਤਾ ਸੁੰਦਰੀ ਕੌਰ ਜੀ ਸਨ ਉਹਨਾਂ ਨੇ ਭਾਈ ਮਣੀ ਸਿੰਘ ਜੀ ਨੂੰ ਭੇਜਿਆ
ਦਿੱਲੀ ਤੇ ਸਮਝਾਏ,
ਦਿੱਲੀ ਤੋਂ ਸਮਝਾ ਬੁਝਾ ਕੇ, ਕਿਉਂਕਿ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਉੱਥੇ ਰਹਿੰਦੇ ਸਨ ਅਤੇ ਮਾਤਾ ਸੁੰਦਰ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਵੀ 40 ਸਾਲ ਰਹੇ ਹਨ। ਉੱਥੇ ਭਾਈ ਮਣੀ ਸਿੰਘ ਜੀ ਨੇ ਜਦੋਂ ਉੱਥੇ ਰਹੇ ਤਾਂ ਮਾਤਾ ਜੀ ਨੇ ਇਹਨਾਂ ਨੂੰ ਸੇਵਾ ਲਾ ਕੇ ਅਤੇ ਇੱਥੇ ਭੇਜਿਆ ਕਿ ਖਾਲਸੇ ਦੇ ਜਿਹੜੇ ਭੀੜ ਪੈ ਗਈ ਸੀ ਉਸ ਸਮੇਂ, ਅਤੇ ਜਦੋਂ ਬਾਬਾ ਬੰਦਾ ਸਿੰਘ ਜੀ ਆਖੀ ਹੋ ਗਏ ਖਾਲਸਾ ਅੰਮ੍ਰਿਤਸਰ ਸਾਹਿਬ ਵਿਖੇ ਆ ਗਿਆ ਅਤੇ ਮਾਤਾ ਜੀ ਨੇ ਕਹਿ ਦਿੱਤਾ ਖਾਲਸੇ ਨੂੰ ਵੀ ਤੁਸੀਂ ਜਿਹੜਾ ਗੁਰੂ ਘਰ ਦਾ ਚੜਾਵਾ ਹੈ ਹੁਣ ਤੁਸੀਂ ਜਿਹੜਾ ਹੈ ਛਕਣਾ ਸਿਖਾਉਣਾ, ਤੁਸੀਂ ਗੁਰੂ ਘਰ ਦੇ ਸਪੁੱਤਰ ਹੋ। ਭਾਈ ਮਣੀ ਸਿੰਘ ਜੀ ਨੂੰ ਜਿਹੜਾ ਹੈ ਆਗਿਆ ਦੇ ਕਰਕੇ ਜ਼ਿੰਮੇਵਾਰੀ ਦੇ ਕਰਕੇ ਸਮਝਾ ਬੁਝਾ ਕੇ ਭੇਜਿਆ
ਅੰਮ੍ਰਿਤਸਰ ਚੜ੍ਹਤੀ ਚੜ੍ਹੈ,
ਕਿਹਾ ਵੀ ਜੋ ਅੰਮ੍ਰਿਤਸਰ ਸਾਹਿਬ ਵਿਖੇ ਜੋ ਸਾਰਾ ਚੜਾਵਾ ਚੜ੍ਹਦਾ ਹੈ
ਸਿੱਖਣ ਜਾਹੇ ਖਵਾਏ,
ਵੀ ਉਹ ਸਿੱਖਾਂ ਨੂੰ ਜਾ ਕੇ ਤੁਸੀਂ ਖਵਾਉਣਾ ਕਰੋ, ਉੱਥੇ ਜਾ ਕੇ ਸਾਰਾ ਬੰਦੋਬਸਤ ਤੁਸੀਂ ਕਰਨਾ ਹੈ। ਇਹ ਮਾਤਾ ਸੁੰਦਰ ਕੌਰ ਜੀ ਨੇ ਹੁਕਮ ਲਾ ਕੇ ਭਾਈ ਮਣੀ ਸਿੰਘ ਜੀ ਨੂੰ ਭੇਜਿਆ। ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਭੇਜਿਆ ਸੀ, ਉਹ ਜੰਗ ਦੇ ਸਮੇਂ ਚਲ ਗਏ, ਫਿਰ ਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਸੇਵਾ ਲਾ ਕੇ ਇੱਥੇ ਭੇਜਿਆ। ਇਸ ਪ੍ਰਕਾਰ ਜਿਹੜਾ ਭਾਈ ਮਣੀ ਸਿੰਘ ਜੀ ਦਾ ਜਿਹੜੀ ਕਥਾ ਹੈ ਉਹ ਆਉਣ ਵਾਲੇ ਦੀਵਾਨਾਂ ਦੇ ਸਰਵਣ ਕਰਨਾ, ਹੁਣ ਇੱਥੇ ਕਥਾ ਦੀ ਸਮਾਪਤੀ ਹੈ ਜੀ, ਸਮੇਂ ਦੀ ਸਮਾਪਤੀ ਹੈ, ਖੇਰੀਆਂ ਭਗਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ।
ਮਾਤਾ ਭੇਜਿਓ ਤਿਸੈ ਕੋ, ਦਿੱਲੀ ਤੇ ਸਮਝਾਏ ਅੰਮ੍ਰਿਤਸਰ ਚੜ੍ਹਤੀ ਚੜ੍ਹੈ ਸਿੱਖਣ ਜਾਹੇ ਖਵਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੇ ਅਜੁੱਤ ਹੇ ਪਾਰ ਬ੍ਰਹਮ ਬਿਨਾਸੇ ਅਬਿਨਾਸ਼, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਭੀ ਹੋਮਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਕਰੋਏ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੂਤਰ ਹੈ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਤਾਰਨ ਹਾਰ, ਕਥਾ ਨਿਤਾ ਵਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।